ਗੁਰੂ ਨਾਨਕ ਹਾਰ ਕੇ ਮੂਰਤ ਹੈ ਜਗ ਆਇਓ, ਲੋਕ ਸੁਣਿਓ ਪਰਲੋਕ ਸੁਣਿਓ, ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਇਓ ਤਾਰਨ ਕੋ, ਗੁਰੂ ਨਾਨਕ ਸਾਰੇ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ, ਆਦਿ ਕਰੋਂ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ, ਦੁਇ ਕਰ ਜੋਰ ਕਰੋਂ ਚਰਣਾ ਪਰ, ਜਾਉਂ ਸਦਾ ਗੁਰ ਕੋ ਬੁਲਿਹਾਰੀ। ਕਾਨ ਸੁਣੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਈ ਦਰਬਾਰੀ, ਡੰਡੋਤ ਬੰਦਨ ਅਨਕ ਵਾਰ, ਸਰਵ ਕਲਾ ਸਮਰੱਥ, ਡੋਲਨ ਤੇ ਰੱਖ ਪ੍ਰਭੂ, ਨਾਨਕ ਦੇ ਕਰ ਹੱਥ, ਗਿਆਨ ਅੰਜਨ ਵਰਦੀਆ, ਅਗਿਆਨ ਅੰਧੇਰ ਵਿਨਾਸ, ਪਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮਹੱਲਾ ਚੌਥਾ। ਵਡਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ, ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ ਸਮਾਏ। ਵਡਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪਵਿੱਤਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਮਹਾਰਾਜ ਨੇ ਕਿਰਪਾ ਕਰਕੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਉਦਮ ਬਖਸ਼ਿਸ਼ ਹੋਇਆ, ਇਸ਼ਨਾਨ ਪਾਣੀ ਕਰਨ ਤੋਂ ਬਾਅਦ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਨ ਦਾ ਸੰਗਤਾਂ ਨੂੰ ਸੁਭਾਗਲਾ ਸਮਾਂ ਪ੍ਰਾਪਤ ਹੁੰਦਾ ਹੈ। ਚੱਲ ਰਹੀ ਉਸਤਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹਰ ਜਸ ਅਤੇ ਅੰਮ੍ਰਿਤ ਰੂਪ ਪਾਵਨ ਗੁਰਬਾਣੀ ਦੀ ਵਿਚਾਰ ਸ਼ਰਮ ਕਰਨ ਦਾ ਇਹ ਪਵਿੱਤਰ ਸਮਾਂ ਸਾਧ ਸੰਗਤ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ। ਰਾਗੀ ਸਿੰਘਾਂ ਨੇ ਸੰਪੂਰਨ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ਰਵਣ ਕਰਾਇਆ ਹੈ। ਮਰਯਾਦਾ ਦੇ ਅਨੁਸਾਰ ਲੜੀਵਾਰ ਕਥਾ ਆਰੰਭ ਹੈ। ਅੰਮ੍ਰਿਤ ਵੇਲੇ ਗੁਰਬਾਣੀ ਦੀ ਵਿਚਾਰ ਪਿਛਲੇ ਪੈਰਾਂ ਵਿਖੇ ਗੁਰ ਇਤਿਹਾਸ ਦੀ ਵਿਚਾਰ ਮਹਾਰਾਜ ਦੀ ਕਿਰਪਾ ਦੇ ਨਾਲ ਆਪ ਸੰਗਤਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਹੁਣ ਹਰ ਕਥਾ ਉਤਾਰੀ ਮੈਂ, ਜੇ ਤਾਂ ਗੁਰੂ ਦੀ ਜਾਤ ਸਰੂਪੀ ਕਥਾ ਸੁਣਾਂਗੇ ਤੇ ਮੈਲ ਉਤਰ ਜਾਏਗੀ, ਜੇ ਆਖਵਾਦ ਦਵੈਤਵਾਦ ਦੀ ਕਥਾ ਕਰੀਏ ਉਹ ਮੈਲ ਉਤਰਨ ਦੀ ਬਜਾਏ ਚੜ੍ਹ ਜਾਂਦੀ ਹੈ। ਇੱਕ ਤਾਂ ਕਥਾ ਹੈ ਅਦਵੈਤਵਾਦ ਦੀ, ਇੱਕ ਲੋਕ ਕਥਾ ਕਰਦੇ ਆ ਦਵੈਤਵਾਦ ਦੀ। ਈਰਖਾ, ਨਫ਼ਰਤ, ਫਿਰਕਾ ਪ੍ਰਸਤੀ ਅਤੇ ਉਹ ਜਿਹੜੀ ਕਥਾ ਹੈ ਉਹ ਮਨ ਦੇ ਅੰਦਰ ਜੇ ਵਕਤ ਦੇ ਅੰਦਰ ਦਵੈਸ਼ ਹੈ ਅਤੇ ਸਰੋਤਿਆਂ 'ਚ ਵੀ ਉਸੇ ਤਰ੍ਹਾਂ ਦਾ ਸੁਭਾਅ ਬਣ ਜਾਂਦਾ। ਅਤੇ ਜੇ ਏਕਤਾ ਦੀ ਕਥਾ ਕਰੀਏ ਉਹ ਮਨ ਦੇ ਅੰਦਰੋਂ ਔਗਣਾਂ ਦੀ ਨਿਵਰਤੀ ਕਰਦੀ ਹੈ। ਜਿਸ ਤਰ੍ਹਾਂ ਕਿਸੇ ਰਾਜੇ ਨੇ ਬ੍ਰਹਮ ਭੋਜ ਕੀਤਾ, ਉਹ ਮਹਾਂਪੁਰਖ ਬੜੇ ਏਕਤਾਵਾਦੀ ਸੀ, ਜਿਹੜੇ ਗੁਰਮੁਖੀ ਵਿਅਕਤੀ ਸੀ ਉਹਨਾਂ ਨੂੰ ਸੋਨੇ ਦੇ ਭਾਂਡੇ ਪਰੋਸੇ ਹੋਏ, ਦੂਸਰਿਆਂ ਨੂੰ ਚਾਂਦੀ ਦੇ, ਤੀਸਰਿਆਂ ਨੂੰ ਤਾਂਬੇ ਦੇ। ਮਹਾਂਪੁਰਖਾਂ ਨੇ ਕਿਹਾ ਵੀ ਤਾਂ ਸਾਰੀ ਉਮਰ ਏਕਤਾ ਦਾ ਹੀ ਉਪਦੇਸ਼ ਦਿੱਤਾ, ਪੰਗਤ ਵਿੱਚ ਵੀ ਏਕਤਾ ਅਤੇ ਸੰਗਤ 'ਚ ਵੀ ਏਕਤਾ। ਇਸ ਵਿਅਕਤੀ ਨੇ ਆ ਕੇ ਇੱਥੇ ਤਿੰਨ ਭਾਂਤਾਂ ਬਣਾ ਦਿੱਤੀਆਂ, ਦਵੈਤ ਖੜੀ ਕਰ ਦਿੱਤੀ। ਅਤੇ ਮਹਾਂਪੁਰਖਾਂ ਦੇ ਕੋਲ ਜਾਤੀ ਪਾਰਸ ਸੀ, ਉਹਨੇ ਫਿਰ ਤਾਂਬੇ ਦੇ ਭਾਂਡਿਆਂ ਨਾਲ ਚਾਂਦੀ ਦੇ ਨਾਲ ਛੁਆਇਆ, ਸਾਰੇ ਸੋਨੇ ਦੇ ਬਣਾ ਦਿੱਤੇ। ਦ੍ਰਿਸ਼ਟਾਂਤ ਦਾ ਭਾਵ ਇੱਕ ਤਾਂ ਸੁਖ ਗੁਣੀ ਹੈ, ਇੱਕ ਰਜੂ ਗੁਣੀ ਹੈ, ਇੱਕ ਤਮੋ ਗੁਣੀ। ਇਹ ਤ੍ਰਿਗੁਣਾਤਮਕ ਮੇਰੀ ਸ੍ਰਿਸ਼ਟੀ ਹੈ। ਜਿਹੜੇ ਏਕਤਾਲੇ ਮਹਾਂਪੁਰਖ ਹੈ ਉਹ ਫਿਰ ਸਾਰਿਆਂ ਨੂੰ ਏਕਤਾ ਦਾ ਉਪਦੇਸ਼ ਦੇ ਕੇ ਤੁਰਿਆ ਜਿਹੜੀ ਗਿਆਨ ਅਵਸਥਾ ਇਹਦੇ ਪ੍ਰਵੇਸ਼ ਕਰਾ ਦਿੰਦੇ। ਜਿਹੜਾ ਦਵੈਤਵਾਦੀ ਬੰਦਾ ਉਹ ਦਵੈਤ ਦਾ ਪ੍ਰਚਾਰ ਕਰ ਕਰਕੇ ਗੁਆਂਢੀ ਦੇਸਾਂ 'ਚ ਦੇਖਦੇ ਹੀ ਆ, ਨਾ ਮੌਲਵੀਆਂ ਕਾਜ਼ੀਆਂ ਨੇ ਨੌਜਵਾਨਾਂ ਦੇ ਅੰਦਰ ਐਸੀ ਨਫ਼ਰਤ ਭਰੀ ਹੈ, ਉਹ ਆਪ ਵੀ ਮਰ ਰਹੇ ਹੈ, ਨਿਰਦੋਸ਼ ਪ੍ਰਜਾ ਨੂੰ ਵੀ ਮਾਰ ਰਹੇ ਹੈ। ਉਹਨਾਂ ਦਾ ਕਸੂਰ ਨਹੀਂ, ਉਹ ਪ੍ਰਚਾਰ ਹੀ ਸਾਰਾ ਦਵੈਤ ਦਾ ਹੋ ਰਿਹਾ, ਉਹਦੇ ਕਾਰਨ ਬੰਦਾ ਬੰਦੇ ਦੇ ਖੂਨ ਦਾ ਪਿਆਸਾ ਬਣਿਆ ਹੋਇਆ। ਉਹ ਧਰਮ ਦੇ ਨਾਮ 'ਤੇ ਲੜਾਈਆਂ, ਝਗੜੇ, ਵਿਵਾਦ ਹੋ ਰਿਹਾ, ਕਿਉਂ ਹੋ ਰਿਹਾ? ਦਵੈਤਵਾਦ ਦਾ, ਧਰਮ ਦਾ ਨਾਂ ਲੈ ਕੇ ਉਪਦੇਸ਼ ਸਾਰਾ ਈਰਖਾ ਦਾ, ਦਵੈਸ਼ ਦਾ। ਕੋਈ ਕਿਸੇ ਨੂੰ ਮਲੇਸ਼ ਕਹਿ ਰਿਹਾ, ਕੋਈ ਕਾਫਰ ਕਹਿ ਰਿਹਾ, ਵੱਟਾਂ ਬਣਾ ਰਹੇ ਆ, ਆਪੋ ਆਪਣਾ ਹਿਸਾਬ ਕਿਤਾਬ ਜਿਹੜਾ ਉਹ ਚਲਾਇਆ ਜਾਵੇ। ਪਰ ਇਹ ਚੀਜ਼ਾਂ ਤੁਸੀਂ ਵੀ ਚੱਲਦੀਆਂ ਨੇ। ਔਰੰਗਜ਼ੇਬ ਨੇ ਦਵੈਤਵਾਦ ਦਾ ਪ੍ਰਚਾਰ ਕੀਤਾ, ਹਰਨਾਕਸ਼ ਨੇ, ਰਾਵਣ ਨੇ, ਹੰਸ ਨੇ, ਦੁਰਯੋਧਨ ਆਦਿਕਾਂ ਨੇ, ਉਹਦੇ 'ਚ ਉਹ ਸਫਲ ਨਹੀਂ ਹੋਏ। ਜਿਹੜੇ ਏਕਤਾਵਾਦੀ ਲੋਕ ਹੋਏ ਆ ਉਹਨਾਂ ਦਾ ਨਾਂ ਅੱਜ ਵੀ ਹੈ। ਸੋ ਇਸ ਵਾਸਤੇ ਇਹ ਗੁਰੂ ਮਹਾਰਾਜ ਦੀ ਜਿਹੜੀ ਬਾਣੀ ਹੈ ਇਹ ਏਕਤਾ ਦਾ ਉਪਦੇਸ਼ ਦਿੰਦੀ ਹੈ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਰਿ। ਅੱਜ ਦਾ ਸੰਸਾਰ ਸ਼ਰਾਬੀ, ਖੁਆਬੀ, ਦੁਸ਼ਟ ਲੋਕ, ਉਹਨਾਂ ਨਾਲ ਜਪੀਆਂ ਪਾਪਾ ਮਿਲਦੇ, ਰਿਸ਼ਤੇਦਾਰ ਸਾਰੇ ਕਿਹੜੇ ਕੋਈ ਗਿਆਨਵਾਨ ਹੈ? ਅਤੇ ਜੇ ਕੋਈ ਨਾਮ ਬਾਣੀ ਵਾਲਾ ਹੈ ਉਹਦੀ ਨਿੰਦਿਆ ਕਰਨਗੇ? ਸੰਸਾਰੇ ਕੀ ਉਸਤਤ ਵਿੱਚ, ਸੰਸਾਰ ਦੀ ਉਸਤਤ ਵਿੱਚ ਲਗਾ ਹੈ, ਕਿਉਂਕਿ ਜਿਹੜੇ ਬਹਿਣ 'ਚ ਕੋਈ ਵਿਆਹ ਹੈ ਉਧਰੇ ਰੁੜਿਆ ਜਾ ਰਿਹਾ। ਪਰ ਜਿਹਨਾਂ ਨੂੰ ਸੋਝੀ ਮਿਲਦੀ ਹੈ ਉਹ ਫਿਰ ਗੁਰੂ ਪਰਮੇਸ਼ਰ ਔਰ ਗੁਰੂ ਦੇ ਪਿਆਰਿਆਂ ਦੀ ਉਸਤਤ ਕਰਦਾ। ਹਰ ਦਰਸ਼ਨ ਕੀ ਉਸਤਤ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਇਤਿਹਾਸ ਦੇ ਪ੍ਰਸੰਗ ਹੈ ਕਿ ਕਸ਼ਮੀਰ ਦੇ ਵਿੱਚ ਸੰਤ ਕਟੂ ਸ਼ਾਹ ਜੀ ਰਹਿੰਦੇ ਸੀ। ਗੁਰੂ ਦੀਆਂ ਸੰਗਤਾਂ ਮਹਾਰਾਜ ਛੇਵੇਂ ਪਾਤਸ਼ਾਹ ਉਸ ਇਲਾਕੇ 'ਚ ਕਿਰਪਾ ਕਰ ਰਹੇ ਸੀ। ਸੰਗਤਾਂ ਆਪੋ ਆਪਣੀ ਸ਼ਰਧਾ ਦੀਆਂ ਭੇਟਾਂ ਲੈ ਕੇ ਜਾ ਰਹੀਆਂ। ਇਸ ਪ੍ਰੇਮੀ ਉਸ ਇਲਾਕੇ ਦੀ ਮੱਖੀ ਦਾ ਜੋ ਸ਼ਹਿਦ ਹੈ ਉਹ ਭੁਣ ਕੇ ਤਿਆਰ ਕਰਕੇ ਲਿਆਇਆ। ਕਿਉਂਕਿ ਉੱਧਰ ਜੜੀਆਂ ਬੂਟੀਆਂ ਬਹੁਤ ਹੈ, ਫਲ ਫੁੱਲ ਹੈ, ਉਸ ਸ਼ਹਿਦ ਵਿੱਚ ਕਾਫੀ ਵਿਸ਼ੇਸ਼ਤਾਈਆਂ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਅੰਗੀਕਾਰ ਕਰ ਉਹ ਰਾਤ ਸੰਤ ਕਟੂ ਸ਼ਾਹ ਦੇ ਗਏ। ਕਹਿਣ ਲੱਗੇ ਵੀ ਗੁਰਮੁਖ ਇਹ ਮਟਕੀ ਵਿੱਚ ਕੀ ਹੈ? ਕਹਿਣ ਲੱਗੀ ਜੀ ਮਹਾਰਾਜ ਸ਼ਹਿਦ ਹੈ। ਮਹਾਰਾਜ ਵਾਸਤੇ ਜੇ ਚੱਲੇ ਕਹਿੰਦੇ ਸਾਨੂੰ ਵੀ ਥੋੜ੍ਹਾ ਜਿਹਾ ਵਿਖਾ ਦਿਓ, ਦੇਖੀਏ ਕੈਸਾ ਸ਼ਹਿਦ ਹੈ। ਕਹਿਣ ਲੱਗੇ ਮਹਾਰਾਜ ਨੂੰ ਭੋਗ ਲਵਾਇਕ ਤੋਂ ਬਿਨਾਂ ਤੁਹਾਨੂੰ ਸੰਤ ਜੀ ਕਿਵੇਂ ਛਕਾ ਦਈਏ? ਕਹਿੰਦੇ ਚੰਗਾ ਫਿਰ ਉਹ ਲੈ ਗਏ ਗੁਰੂ ਮਹਾਰਾਜ ਜਾਣੇ ਜਾਣ। ਭਾਈ ਇਹ ਮਟਕੀ ਵਿੱਚ ਕੀ ਹੈ? ਕਹਿੰਦੇ ਮਹਾਰਾਜ ਸ਼ਹਿਦ ਹੈ। ਕਹਿੰਦੇ ਹੋਰ ਤਾਂ ਪੰਜਾਬ ਛੱਡਿਆ ਵੀ ਕਸ਼ਮੀਰ ਦਾ ਸ਼ਹਿਦ ਸੁਣਿਆ, ਇੱਧਰ ਜੰਗਲ ਫਲ ਫੁੱਲ ਜੜੀਆਂ ਬੂਟੀਆਂ ਇਹਦੀ ਕਾਫੀ ਵਿਸ਼ੇਸ਼ਤਾ ਸੁਣੀ ਦੀ ਹੈ, ਲਿਆਓ ਛੱਕ ਕੇ ਦੇਖੀਏ। ਜਦੋਂ ਬਸਤਰ ਖੋਲਿਆ ਚੁੱਕਣੀ ਚੁੱਕੀ ਉਹ ਸਾਰਾ ਕੀੜਿਆਂ ਨਾਲ ਭਰਿਆ। ਘਿਓ ਵਿੱਚ ਅਤੇ ਸ਼ਹਿਦ ਵਿੱਚ ਕਦੀ ਕੀੜਾ ਨਹੀਂ ਪੈਂਦਾ, ਇਹ ਨੋਟ ਕਰ। ਜੇ ਸ਼ਹਿਦ ਅਸਲੀ ਹੋਵੇ, ਜੇ ਖੰਡ ਦਾ ਬਣਾਇਆ ਇਹ ਤਾਂ ਹੋ ਸਕਦਾ, ਇਹ ਖਰਾਬ ਨਹੀਂ ਹੁੰਦਾ। ਕਹਿੰਦੇ ਵੀ ਮਹਾਰਾਜ ਅਸੀਂ ਗਰਮ ਕੀਤਾ ਪੁਣਿਆ, ਇਹਦੇ ਵਿੱਚ ਕੋਈ ਮੱਖੀ ਦਾ ਖੰਭ ਖੁੰਭ ਨਾ ਹੋਵੇ, ਇਹ ਕੀੜਾ ਪਹਿਲੀ ਵਾਰੀ ਦੇਖਿਆ। ਕਹਿੰਦੇ ਵੀ ਸਾਡੇ ਕਿਸੇ ਪ੍ਰੇਮੀ ਨੇ ਤਰ੍ਹਾਂ ਮੰਗਿਆ? ਕਹਿੰਦੇ ਸੰਤ ਕਟੂ ਸ਼ਾਹ ਜੀ ਨੇ ਮੰਗਿਆ ਸੀ, ਉੱਥੇ ਵਿਸ਼ਰਾਮ ਕੀਤਾ ਸੀ। ਕਹਿੰਦੇ ਵੀ ਉਹਨੂੰ ਖਿਲਾਇਆ ਹੋਇਆ ਸਾਨੂੰ ਪਹੁੰਚ ਜਾਣਾ ਸੀ, ਕਿਉਂਕਿ ਮਹਾਂਪੁਰਖ ਜਦੋਂ ਖਾਂਦੇ ਆ ਅਰਦਾਸ ਕਰਕੇ ਭੋਗ ਲਵਾ ਕੇ ਚੱਲਦੇ ਅਤੇ ਮੇਰੇ ਵਿੱਚ ਅਤੇ ਮੇਰੇ ਮਹਾਂਪੁਰਖ ਵਿੱਚ ਤੁਸੀਂ ਫਰਕ ਜਾਣਿਆ, ਜਾਓ ਉਹਨੂੰ ਛਕਾ ਕੇ ਆਓ। ਕਹਿੰਦੇ ਮਹਾਰਾਜ ਕੀੜੇ ਕੀ ਲਿਜਾਣਾ ਬੋਲ ਦਿੰਦੇ ਹਾਂ। ਕਹਿੰਦੇ ਨੇ ਤੁਹਾਡੀ ਦ੍ਰਿਸ਼ਟੀ 'ਚ ਦੋਸ਼ ਉੱਥੇ ਲੈ ਕੇ ਆਏ, ਮਹਾਰਾਜ ਕਿਰਪਾ ਕਰੋ ਆਹ ਗੱਲ। ਕਹਿੰਦੇ ਫਿਰ ਤੁਸੀਂ ਗੁਰੂ ਅਤੇ ਗੁਰੂ ਦੇ ਮਹਾਤਮਾ ਨੂੰ ਦੋ ਜਾਣੇ ਇਹਦੇ ਚੱਪਣ ਜਾ ਕੇ ਆ ਤਿਆ ਗੁਰੂ ਵਰਗਾ ਸ਼ਾਹ। ਅਤੇ ਮਹਾਰਾਜ ਆਪ ਸਿਮਰਨ ਵਾਲਿਆਂ ਦੀ ਵਰਤ ਹੋ ਗਿਆ। ਇਸ ਕਰਕੇ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸ ਦੇ, ਹਰ ਹਰ ਜੰਦੂ ਏਕ ਹੈ ਬਿਗ ਵਿਚਾਰ ਕਛ ਨਾ ਹੈ, ਜਲ ਅਤੇ ਉਪਜਿਤਰਾਂ ਵੀ ਜਿਉਂ ਜਲ ਹੀ ਵੇਖ ਸੁਮਾਰੀ। ਉਹ ਐਸੀ ਇਹ ਪਵਿੱਤਰ ਬਾਣੀ ਏਕਤਾਰੂ ਗੁਰਬਾਣੀ ਹੈ, ਸਤਿਗੁਰ ਸੱਚੇ ਪਾਤਸ਼ਾਹ ਮਹਾਨ ਬਖਸ਼ਿਸ਼ ਕਰਦੇ ਹਨ।
ਮਹੱਲਾ ਚੌਥਾ ਵੱਡ ਭਾਗੀਆ ਸੁਹਾਗਣੀ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਵੱਡ ਭਾਗੀਆ ਸੁਹਾਗਣੀ ਇਹ ਮਨੁੱਖ ਦੇ ਮਿਲੀ ਤਾਂ ਬਹੁਤਿਆਂ ਨੂੰ, ਪਰ ਵੱਡਿਆਂ ਭਾਗਾਂ ਵਾਲੇ ਹੈ ਜਿਨ੍ਹਾਂ ਨੇ ਇਸ ਦੇਹ ਨਾਲ ਸੇਵਾ ਕੀਤੀ ਹੈ, ਰਸਨਾ ਨਾਲ ਨਾਮ ਜਪਿਆ, ਉਹਨਾਂ ਦੀ ਜਿਹੜੀ ਇਹ ਦੇਹ ਹੈ ਇਹ ਸਫਲ ਹੈ। ਕਿਉਂਕਿ ਜਿਹੜੇ ਵੱਡੇ ਭਾਗੀ ਹੈ ਸੁਹਾਗਣ ਨਾਮ ਹੁੰਦਾ, ਜਿਵੇਂ ਕੋਈ ਪਤੀ ਵਰਤਾ ਇਸਤਰੀ ਹੈ, ਇਸੇ ਤਰ੍ਹਾਂ ਸੁਹਾਗਣੀ ਦਾ ਭਾਵ ਉਹ ਗੁਰੂ ਦੇ ਮਿਲਾਪ ਵਾਲੇ, ਗੁਰੂ ਦੇ ਜੋ ਆਗਿਆਕਾਰੀ ਹੈ, ਗੁਰੂ ਮਹਾਰਾਜ ਦੇ ਹੁਕਮ ਵਿੱਚ ਚੱਲਣ ਵਾਲੇ, ਕਦੇ ਵੀ ਆਗਿਆ ਦਾ ਉਲੰਘਣ ਨਹੀਂ ਕਰਦੇ, ਉਹਨਾਂ ਦਾ ਜੀਵਨ ਸੁਹਾਗਣਾ ਵਾਂਗੂ ਦੁਰਲੱਭ ਹੈ, ਭਾਵ ਉਹ ਗੁਰੂ ਮਹਾਰਾਜ ਦੀ ਆਗਿਆ ਦੇ ਵਿੱਚ ਭਾਣੇ ਵਿੱਚ ਰਜਾ ਵਿੱਚ ਹਮੇਸ਼ਾ ਰਹਿੰਦੇ ਹਨ।
ਜਿਨ੍ਹਾਂ ਗੁਰਮੁਖ ਮਿਲਿਆ ਹਰਿ ਰਾਏ,
ਜਿਨ੍ਹਾਂ ਗੁਰਮੁਖਾਂ ਨੂੰ ਹਰੀ ਜੋ ਰਾਏ ਰਾਜਾ ਰੂਪ ਰਾਏ ਮੈਨੂੰ ਪ੍ਰਕਾਸ਼ ਰੂਪ ਮਿਲਿਆ, ਭਾਗਾਂ ਵਾਲਿਆਂ ਨੂੰ ਮਿਲਿਆ ਗੁਰੂ ਮਹਾਰਾਜ ਦੀ ਜਿਨ੍ਹਾਂ 'ਤੇ ਕਿਰਪਾ ਹੁੰਦੀ ਹੈ, ਉਹਨਾਂ ਦੇ ਨਾਲ ਉਹਨਾਂ ਦਾ ਮਿਲਾਪ ਹੁੰਦਾ ਅਤੇ ਮਹਾਰਾਜ ਜਾ ਜਾ ਕੇ ਉਹਨਾਂ ਮਹਾਂਪੁਰਖਾਂ ਨੂੰ ਆਪ ਮਿਲਦੇ ਰਹੇ। ਨਾਨਕ ਚੀਰੇ ਚਲੇ ਜਾਓ, ਜਗਰੂਪ ਅਤੇ ਜਲਾਲ ਦਿਨ ਦੋ ਪੀਰ ਹੋਏ, ਮੱਕੇ ਮਦੀਨੇ ਚਲੇ ਜਾਓ, ਉਹਨਾਂ ਪੀਰਾਂ ਦੇ ਨਾਲ ਮਹਾਰਾਜ ਦੀ ਗਿਆਨ ਗੋਸ਼ਟੀ ਹੋਈ ਹੈ, ਉਹ ਦਰਜ ਹੈ, ਸਿੱਧਾਂ ਨਾਲ ਗੋਸ਼ਟ ਹੋਈ ਹੈ, ਮੱਕੇ ਮਦੀਨੇ ਦੀ ਗੋਸ਼ਟ ਉਹਨਾਂ ਮਹਾਂਪੁਰਖਾਂ ਨੇ ਬੜੇ ਬੜੇ ਵਿਦਵਾਨ ਸੀ ਪ੍ਰਸ਼ਨ ਕੀਤੇ ਅਤੇ ਮਹਾਰਾਜ ਨੇ ਉੱਤਰ ਦਿੱਤੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨਾ ਉਹਨਾਂ ਸਾਰਿਆਂ ਨੇ ਫਿਰ ਸੁਰ ਕਿਹਾ, ਧੰਨ ਨਾਨਕ ਤੇਰੀ ਵੱਡੀ ਕਮਾਈ, ਤੇਰੀ ਕਮਾਈ ਵੱਡੀ ਹੈ। ਫਿਰ ਰਹਿ ਲਓ ਜਦੋਂ ਮਹਾਰਾਜ ਦੀ ਮਿਹਰ ਹੋਈ, ਉਹਨਾਂ ਨੇ ਕਿਹਾ ਮਹਾਰਾਜ ਆਪਣੀ ਖੜਾਮ ਸਾਨੂੰ ਬਖਸ਼ ਦਿਓ। ਉਹ ਫਿਰ ਮੱਕੇ ਦੇ ਸਥਾਨ 'ਤੇ ਸੁਹਾਏ ਮਨ ਕੀਤੀ, ਪੀਰ ਭਾਵ ਦੀ ਭਾਵ ਲੱਗ ਇਸ ਵੇਲੇ ਉਹ ਮੱਕੇ ਵਿੱਚ ਨਹੀਂ ਹੈ, ਫਿਰ ਬਹਾਵਲਪੁਰ ਰਿਆਸਤ ਹੈ, ਉੱਥੇ ਉਹਨਾਂ ਪੀਰਾਂ ਦੀ ਉੱਚ ਸ਼ਰੀਫ ਦੀ ਗੱਦੀ ਹੈ, ਮਹਾਰਾਜ ਦੇ ਨਾਲ ਉਹਨਾਂ ਦੀ ਗਿਆਨ ਚਰਚਾ ਹੋਈ ਸੀ। ਜਿਵੇਂ ਆਪਾਂ ਗੁਰੂ ਨਾਨਕ ਸਾਹਿਬ ਦੀ ਵੰਸ਼ ਵਿੱਚ ਕੋਈ ਮਹਾਂਪੁਰਖ ਹੋਵੇ ਸਤਿਕਾਰ ਕਰਦੇ ਹਾਂ, ਇਸ ਤਰ੍ਹਾਂ ਮੱਕੇ ਦੇ ਅੰਦਰ ਉਹਨਾਂ ਪੀਰਾਂ ਦਾ ਵਿਸ਼ੇਸ਼ ਸਥਾਨ ਹੈ, ਉਹਨਾਂ ਨੂੰ ਉੱਚੇ ਪੀਰ ਕਿਹਾ ਜਾਂਦਾ, ਉਹ ਗੱਦੀ ਦਾ ਨਾਂ ਹੈ ਉੱਚ ਸ਼ਰੀਫ ਹੈ। ਉਹਨਾਂ ਨੂੰ ਸਰੂਪਾ ਮਿਲਣਾ ਸੀ, ਕਹਿਣ ਲੱਗੇ ਗੁਰੂ ਮਹਾਰਾਜ ਦੀ ਖੜਾਮ ਸਾਨੂੰ ਦੇ ਦਿਓ। ਉਹ ਖੜਾਮ ਹੁਣ ਬਾਵਲਪੁਰ ਰਿਆਸਤ ਜਿਹੜੇ ਪੀਰ ਬਹਾਉਦੀਨ ਬਹਾਵਲ ਆਦਿਕ ਹੋਏ ਆ ਉਹਨਾਂ ਦੇ ਉਸ ਸਥਾਨ 'ਤੇ ਸੁਹਾਏ ਮਨ ਮੱਕੇ 'ਚ ਨਹੀਂ, ਭਾਵੇਂ ਭਾਈ ਗੁਰਦਾਸ ਦੀ ਬਾਹਰ 'ਚ ਹੈ ਪਰ ਮੌਜੂਦਾ ਸਮੇਂ ਉਹਨਾਂ ਦੇ ਪਾਸ ਮਹਾਰਾਜ ਨੂੰ ਕੁਝ ਹੋਰ ਵਸਤੂਆਂ ਵੀ ਹੈ ਉਹਨਾਂ ਦੇ ਕੋਲ। ਇਸੇ ਤਰ੍ਹਾਂ ਹੋਰ ਮਹਾਂਪੁਰਖਾਂ ਦੇ ਵੀ ਜ਼ਿਕਰ ਬੜੇ ਹੁੰਦੇ ਆ, ਬਾਬਾ ਫਰੀਦ ਸਾਹਿਬ ਦੀ ਬਾਣੀ ਮਹਾਰਾਜ ਨੂੰ ਸ਼ੇਖ ਬ੍ਰਹਮ ਮਿਲੇ ਆ, ਉਹਨਾਂ ਮਹਾਤਮਾ ਦੀ ਬਾਣੀ, ਰਾਮਾਨੰਦ ਮਹਾਂਪੁਰਖਾਂ ਦੀ ਬਾਣੀ, ਭਗਤ ਭੀਖਣ ਦੀ ਬਾਣੀ, ਜਿੰਨੇ ਭਗਤ ਹੈਗੇ ਆ ਇਹ ਰਾਮਾਨੰਦ ਦੇ ਬਹੁਤੇ ਚੇਲੇ, ਭਗਤ ਨਾਮਦੇਵ ਮਹਾਂਪੁਰਖ ਗਿਆਨੇਸ਼ਵਰ ਦੇ ਚੇਲੇ, ਬਾਬਾ ਫਰੀਦ ਸਾਹਿਬ, ਪੀਰ ਮਈਓਦੀਨ ਚਿਸ਼ਤੀ, ਪਿਆਰ ਕਾਕੀ, ਇਹਨਾਂ ਦੇ ਸ਼ਗਿਰਦ ਰਹੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਸਾਹਿਬ ਦੀ ਆਪਣੀ ਰਚਨਾ, ਸੰਤਾਂ ਦੀ ਰਚਨਾ ਅਤੇ ਭਗਤਾਂ ਦੀ, ਇਹ ਤਿੰਨਾਂ ਮਹਾਂਪੁਰਖਾਂ ਦੀ ਰਚਨਾ, ਇਹ ਤਰਵੈਣੀ ਗੁਰੂ ਮਹਾਰਾਜ ਇਕੱਲੀ ਆਪਣੀ ਬਾਣੀ ਰੱਖਦੇ, ਉਹਦੇ ਦੁਆਰਾ ਗਿਆਨ ਨਹੀਂ ਸੀ ਹੁੰਦਾ, ਪਰ ਉਹਨਾਂ ਨੇ ਆਪਣੇ ਸੰਤਾਂ ਭਗਤਾਂ ਨੂੰ ਨਾਲ ਸਥਾਨ ਦੇ ਕੇ ਇਹਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ। ਮਹਾਂਪੁਰਖਾਂ ਦੀ ਬਾਣੀ ਵੀ ਹੈ, ਸੰਤਾਂ ਭਗਤਾਂ ਦੀ ਬਾਣੀ ਵੀ ਹੈ, ਗੁਰੂ ਸਾਹਿਬ ਦੀ ਵੀ ਬਾਣੀ, ਇਹ ਤਿੰਨਾਂ ਦੀ ਬਾਣੀ, ਇਹ ਭੇਦ ਸਰੂਪ ਗੁਰਬਾਣੀ ਹੈ। ਇਸ ਕਰਕੇ ਦੇਖੋ ਪੀਰ ਬੁੱਧੂ ਸ਼ਾਹ ਮਹਾਂਪੁਰਖ ਹੋਏ ਭਗਾਣੀ ਦੇ ਯੁੱਧ ਵਿੱਚ ਆਪਣੇ ਪੁੱਤਰਾਂ ਅਤੇ 700 ਮਰੀਦਾਂ ਦੇ ਸਮੇਤ उस युद्ध लड़े आ उन्होंने पुत्र के मरीज शहीद हो गए। इस दोष के उस्मान खान ने पीरज को फतवा दे के शहीद किया। काफरां के गुरु के नाल शामिल होकर युद्ध लड़िया मुगलिया सरकार के विरुद्ध। जो बंदा बहादुर जी ने भेजा पहला हुक्म यह होया सी कि पीर जी का बदला लेना। सब तो पहला वो बदला लिया उस्मान खान उदू की फल भुगताया। यह नहीं कि मेरे पुत्रां दा मेरी माता दा मेरे पिता दा पहला बदला लेना। पहला पीर जी का आख्या पिछले दसवें पातशाह ने उतार तारिया पढ़ाण तो पीर भीखण शाह ने उधर सजदा किया। कहते पीर जी उम्र बडेरी नहीं हो गई अड़ा मक्का काबा का पछुआ लिया। कहते वो उन्होंने धर्म स्थान है आज खुदा ने इधर पूर्व वाल अवतार धारिया। फिर उत्थे पहुंचे दर्शन वास्ते इच्छा की फिर परख वास्ते दो कुजियां एक पानी के दुध दी। जे तो हिंदुओं का भाग करे दुध वाली जात रखे मुस्लिम पानी से दोहां से दोहां का मारे ने दोहां से भी हाथ रखिया। फिर डोल के दसा भी तीजा भी साजा गज के बोलो हूँ इन्ह महापुरखों आप इतिहास को कितने कड़ांगे। ऐसे स्थान से सजे पासे साईं अल्लाह दत्ता की समाध बनी हुई है। मारे ने नाले रखा इस वास्ते तेरे नाल चलते रहे हैं चलते रहने क्योंकि जेडे बंदगी वाले महापुरख है पूरे पुत्र है। सफल जन्म हर जन का उपजया जन किनू सौत बधाता। जिमें कोई अंतर रहना पसंद नहीं ना करता। कहते परमात्मा ने भी अंतर रहना पसंद नहीं किया। उन बंदगी करने वाले महापुरखों अपने पुत्र बनाया। उन्होंने वास्ते भी कहा हूँ करवाने जाओ तना कह लैन जो तेरा नाओ लैन जो तेरा नाओ तना कह हम साध करवाने जाओ। इस वास्ते प्यारो कहते बड़भागी है उन्होंने जीवन बड़ा पवित्र आ। उन्होंने गुरमुखों आ पा के मिले जोड़े बड़े बड़े महापुरख आ उन्होंने महाराज आप गए तीर्थां दे उन्होंने जा के मिलते रहे हैं। तो जड़े तो संपूर्ण से उन्होंने खुशियां दतियां तो जिन्होंने कुछ कमी से मारन कमी दूर करके उन्होंने भी संपूर्ण जीवन दिता। इस करके गुरमुख प्यारो सतगुर सच्चे पातशाह कृपालता कर कहते हैं जिन्हें मिलया हर राय उन्होंने गुरमुखों जिन्हें गुरमुख मिलया हर राय। जेड़े गुरु के मुख सनमुख हो गए उन्होंने हरी जो राजा रूप मिलया। गुरु नानक साहब जा रहे हैं तो पीर जी पालकी से आ रहे तो ये उतरे तो चेले फे उन्होंने अंक घुटन लग पाए दत्ता वहां मरदाना जी कह लगे महाराज कि पीर जी पालकी से चढ़ के आए पैदल से आए नहीं इन्हों की थकेमा हो गया। ये चेले जोड़े मरीज है इन्हों कुटन नपन लग पाया। तो महाराज कह लगे मरदानिया पिछल जन्म के तप किए पाले सहे अडंग तब के थाके नानका अभी मुड़ाए अंग। कहते पिछले जन्म से इन्हों रब दे मिलन की इच्छा सी रात दिन एक करता आराम किया जी इसे जन्म सानू परमेशर मिल जाए पाले सहे गर्मिया सियाँ भुखा प्यासा मान अपमान सब कुछ बर्दाश्त किया। इन्हों मारे ने अवस्था देती है हूँ इन्हों दुनिया के भले वास्ते मालक ने भेज दिता। ये हमने पालकियाँ जी आ रहे हैं महाराज कहते पिछले जन्म के थकेवे होने ला रहे ਹੁਣ ਆਪਣੇ ਅੰਗਾਂ ਨੂੰ ਇਹ ਮਿਟਾ ਰਹੇ ਹੈ। ਮਰਦਾਨਾ ਜੀ ਨੇ ਕਿਹਾ ਮਹਾਰਾਜ ਇਹਨਾਂ ਮਹਾਂਪੁਰਖਾਂ ਦੀ ਤੁਸੀਂ ਬੜੀ ਉਸਤਤ ਕਰਦੇ ਹਾਂ। ਕਹਿੰਦੇ ਹਾਂ, ਜਿਸ ਤਰ੍ਹਾਂ ਅੱਗ ਵਿੱਚ ਪਾਇਆ ਲੋਹਾ ਲਾਲ ਹੋ ਜਾਂਦਾ ਨਾ, ਅੱਗ ਦਾ ਸੜਿਆ ਤਾਂ ਬਚ ਜੂ, ਜੇ ਲੋਹੇ ਨਾਲ ਲੱਗ ਜਾਵੇ ਫਿਰ ਨਹੀਂ ਬਚਦਾ। ਕਹਿੰਦੇ ਜਿਹੜੇ ਪਰਮੇਸ਼ੁਰ ਦੇ ਪਿਆਰੇ ਮਹਾਂਪੁਰਖ ਬੰਦਗੀ ਵਾਲੇ ਹੈ, ਉਹਦੀ ਬੰਦਗੀ ਕਰਕੇ ਬ੍ਰਹਮ ਗਿਆਨ ਦੀ ਅੱਗ ਵਿੱਚ ਲਾਲ ਹੋਏ, ਅਤੇ ਜਿਹੜਾ ਇਹਨਾਂ ਦਾ ਵਿਰੋਧ ਕਰਦਾ ਉਹ ਸੜ ਕੇ ਮਰ ਜਾਂਦਾ, ਖਤਮ ਹੋ ਜਾਂਦਾ। ਇਸ ਵਾਸਤੇ ਤਾਂ ਇਹਨਾਂ ਦਾ ਸਤਿਕਾਰ ਪਿਆਰ ਕਰਦੇ। ਗੁਰੂ ਮਹਾਰਾਜ ਕਹਿੰਦੇ ਜਿਹਨਾਂ ਮਿਲਿਆ ਹਰ ਰਾਏ ਉਹ ਗੁਰਮਤ ਧੰਨਤਾ ਜੋ ਗਿਆ, ਜਿਹਨਾਂ ਨੂੰ ਹਰੀ ਰਾਏ ਰਾਜਾ ਰੂਪ ਪਰਮੇਸ਼ਰ ਮਿਲਿਆ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ, ਸਰਦਾਰ ਮਹਾਨ ਸਿੰਘ ਜੀ ਅਤੇ ਉੱਥੇ ਬ੍ਰਹਮ ਬੂਟੇ ਅਖਾੜੇ ਗਏ, ਬੇਨਤੀ ਕੀਤੀ ਮਹਾਂਪੁਰਖਾਂ ਨੂੰ, ਸੰਤ ਪ੍ਰੀਤਮ ਦਾਸ, ਸੰਤ ਸੰਤੋਖ ਦਾਸ ਜੀ ਬਾਈ, ਅਤੇ ਮਹਾਰਾਜ ਪੁੱਤਰ ਦੀ ਦਾਤ। ਉਹ ਕਹਿਣ ਲੱਗੇ ਪੁੱਤਰ ਤਾਂ ਹੋਏਗਾ ਪਰ ਕਾਣਾ ਹੋਏਗਾ, ਤੇਜ਼ ਪ੍ਰਤਾਪ ਬਹੁਤ ਹੋਏਗਾ, ਅਤੇ ਉਹਨਾਂ ਮਹਾਂਪੁਰਖਾਂ ਦੇ ਬਚਨ ਨਾਲ ਇਹਨਾਂ ਦਾ ਜਨਮ ਹੋਇਆ ਸੀ। ਫਿਰ ਜਨਮ ਦੀ ਬਾਅਦ ਹੀ ਸੁਣ ਲਓ, ਇਹ ਉਹ ਮੁਗਲਾਂ ਦੇ ਰਾਜ ਵਿੱਚ ਵੀ ਲੜਕੀਆਂ ਚੁੱਕ ਕੇ ਲੈ ਜਾਂਦੇ, ਛੋਟੀ ਉਮਰ ਵਿਆਹ ਕਰਨ ਲੱਗ ਪਏ ਜਾਂ ਜੰਮਦੀਆਂ ਨੂੰ ਮਾਰ ਦਿੰਦੇ, ਉੱਥੋਂ ਰਿਵਾਜ਼ ਚੱਲਿਆ ਸੀ। ਹੁਣ ਕਰਦੇ ਵੀ ਵਿਆਹਣੀਆਂ ਨਾ ਭੈਣ ਪੜ੍ਹਾਉਣੀਆਂ ਨਾ, ਹੁਣ ਵੀ ਇਹ ਕੁਛ ਲੋਕ ਐਸੇ ਪਾਪ ਕਰਦੇ। ਉਹ ਸਾਧ ਸੰਗਤ ਜੀ, ਉਹ ਮਹਾਰਾਜ ਜੀ ਮਹਾਰਾਜ ਰਣਜੀਤ ਸਿੰਘ ਮਾਤਾ ਰਾਜ ਕੋਲ ਮਾਰਿਆ ਤਾਂ ਹੈ ਨਾ, ਮੱਟ ਵਿੱਚ ਪਾ ਕੇ ਨਾ ਦੱਬਿਆ, ਅਤੇ ਬੰਦਿਆਂ ਨੂੰ ਪਤਾ ਨਾ ਸੀ। ਜਦੋਂ ਦੁੱਧ ਲੈ ਕੇ ਗਏ ਅਤੇ ਸੰਤ ਗੁੱਦੜ ਸਿੰਘ ਜੀ ਉੱਥੇ ਰਹਿੰਦੇ ਸੀ ਮਹਾਂਪੁਰਖ, ਕਹਿਣ ਲੱਗੇ ਮਹਾਰਾਜ ਦੁੱਧ ਲਿਆਏ। ਕਹਿੰਦੇ ਦੁਸ਼ਟੋ ਤੁਹਾਡਾ ਦੁੱਧ ਕਾਹਦਾ ਪੀਣਾ, ਉਹ ਜਿਹੜੀ ਲੜਕੀ ਮੱਟ 'ਚ ਦੱਬੀ ਆ ਹਾਲੇ ਜੀਂਦੀ ਹੈ, ਉਹਦੇ ਪੇਟੋਂ ਖਾਲਸੇ ਦਾ ਰਾਜਾ ਪੈਦਾ ਹੁੰਦਾ। ਅਤੇ ਬੰਦਿਆਂ ਨੂੰ ਪਤਾ ਉਹਨਾਂ ਜਿਹੜੇ ਉਹ ਕੱਢਿਆ, ਉਹ ਮੱਟ 'ਚ ਬੈਠੀ ਬੂਠਾ ਚੁੰਮਦੀ ਸੀ। ਸੰਤ ਦੇ ਬਚਨ ਨਾਲ ਇਹਨਾਂ ਦਾ ਜਨਮ ਹੋਇਆ, ਅਤੇ ਸੰਤ ਨੇ ਉਹਨਾਂ ਦੀ ਮਾਤਾ ਨੂੰ ਜੀਵਨ ਦਿੱਤਾ, ਜਿਹਦੇ ਪੇਟੋਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਜਨਮ ਹੋਇਆ। ਇਤਿਹਾਸ ਪੜ੍ਹੀਏ ਫਿਰ ਪਤਾ ਲੱਗਦਾ। ਸੋ ਇਸ ਵਾਸਤੇ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਕਿ ਐਸੇ ਜਿਹੜੇ ਬੰਦਗੀ ਵਾਲੇ ਲੋਕ ਆ, ਕਿ ਗੁਰੂ ਗ੍ਰੰਥ ਸਾਹਿਬ ਬੰਦਗੀ ਵਾਲਿਆਂ ਦਾ ਬਹੁਤ ਵੱਡਾ ਕੋਸ਼ ਹੈ। ਸਤਿਯੁਗ 'ਚ ਜਿਹੜੇ ਮਹਾਂਪੁਰਖ ਹੋਏ ਉਹਨਾਂ ਦੇ ਨਾਂ ਲਿਖੇ ਗਏ, ਰੇਤੇ 'ਚ ਜਿਹੜੇ ਮਹਾਂਪੁਰਖ ਹੋਏ ਬੰਦਗੀ ਉਹਨਾਂ ਦੇ ਨਾਂ ਆਉਂਦੇ, ਦੁਆਪਰ 'ਚ ਜਿਹੜੇ ਮਹਾਂਪੁਰਖ ਹੋਏ ਉਹਨਾਂ ਦੇ ਨਾਂ ਆਉਂਦੇ, ਕਲਯੁਗ ਜਿਹੜੇ ਹੋਏ ਆ ਉਹਨਾਂ ਦੇ ਵੀ ਨਾਮ ਬਾਹਰ ਨਹੀਂ ਦਿੱਤੇ। ਹੁਣ ਸਤਿਯੁਗ ਦੇ ਵਿੱਚ ਪੜ੍ਹ ਕੇ ਦੇਖ ਲਓ ਕਿੰਨੇ ਮਹਾਂਪੁਰਖਾਂ ਦੇ ਨਾਮ ਹੋਏ। ਦੂਰਵਾ ਪੁਰੂਰੇ ਅੰਗਰੋ, ਦੂਰਵਾ ਕੌਣ ਦਰਬਾਰ ਸ਼ਾਹ ਦਾ ਨਾਂ ਆ, ਅੰਗਰੇ ਰਿਸ਼ੀ ਦਾ ਵਿਸ਼ੇਸ਼ ਰਿਸ਼ ਜਾ ਸਕਾਇਓ ਨਾਂ ਆਉਂਦੇ ਆ, ਦਰਬਾਰ ਸ਼ਾਹ ਤੋਂ ਕਰ ਪਠਵਾਰੀ ਜਾਦਵੇ ਫਲ ਪਾਏ ਨਾਂ ਆਉਂਦੇ ਆ, ਬਾਲਮੀ ਕਹਿ ਹੋਆ ਸਾਧ ਸੰਗ ਧੂਮ ਕੋ ਮਿਲਿਆ ਹਰਨ ਸੰਗ। ਇੱਕ ਨੇ ਮਹਾਂਪੁਰਖਾਂ ਦੇ ਅਦੰਤਾ ਕਰਕੇ ਨਾਂ ਲਿਖੇ, ਇੱਕ ਤਾਂ ਸੰਤ ਸ਼ਬਦ ਜਨਰਲ ਲਿਆ ਅਤੇ ਸੰਤਾਂ ਦੇ ਨਾਂ ਲਿਖੇ, ਕਿਹੜੇ ਕਿਹੜੇ ਸੰਤ ਸਤਿਯੁਗ ਦੇ ਬਖਸ਼ਾਂ ਵਾਲੇ ਹੋਏ, ਰੇਤੇ 'ਚ ਕਿਹੜੇ ਹੋਏ ਆ, ਵਾਪਰ ਵਿੱਚ ਕਿਹੜੇ ਹੋਏ ਆ, ਇਸੇ ਤਰ੍ਹਾਂ ਇਸ ਯੁੱਗ ਵਿੱਚ ਉਹਨਾਂ ਦੀ ਬਾਣੀ ਵੀ ਵਿੱਚ ਦਰਜ ਆ। ਮਹਾਰਾਜ ਕਹਿੰਦੇ ਉਹਨਾਂ ਨੂੰ ਗੁਰਮੁਖ ਪਦਵੀ ਮਿਲੀ ਹੈ, ਗੁਰਮੁਖ ਦੀ ਜੇ ਪਦਵੀ ਖੋਜੀਏ ਅਤੇ ਗੁਰਮਤ ਆਪਾਂ ਕਹਿੰਦੇ ਵੀ ਹੁਣੇ ਕਹਿਣ ਪੈਦਾ ਹੋਈ ਹੈ, ਗੁਰਮੁਖ ਹੁਣ ਪੈਦਾ ਹੋਇਆ, ਇਹਦਾ ਅਨਾਦੀ ਕਾਲ ਤੋਂ ਪਰਮੇਸ਼ੁਰ ਵੀ ਅਨਾਦੀ ਹੈ, ਉਹਦੀ ਬਾਣੀ ਵੀ ਅਨਾਦੀ ਹੈ, ਉਹਦੇ ਸੰਤ ਭਗਤ ਵੀ ਅਨਾਦੀ ਪ੍ਰਾਚੀਨ ਸਮੇਂ ਤੋਂ ਚੱਲੇ ਆ ਰਹੇ ਹੈ। ਇਹ ਪ੍ਰਵਾਹ ਇਸੇ ਪ੍ਰਕਾਰ ਹੀ ਚੱਲ ਰਿਹਾ, ਚੱਲਦਾ ਰਹਿਣਾ ਹੈ। ਇਸ ਵਾਸਤੇ ਗੁਰੂ ਮਹਾਰਾਜ ਇਹ ਪ੍ਰਵਾਹ ਦੇ ਵਿੱਚ ਸਾਰੀਆਂ ਗੱਲਾਂ ਦਾ ਗੁਰਮਤਿ ਰਿਸ਼ੀ ਕੇਸ਼ ਗੋਵਰਧਨ ਧਾਰੇ, ਗੁਰਮਤਿ ਨੂੰ ਧਾਰਨ ਕਰਨ ਵਾਲੇ ਰਿਸ਼ੀ ਕੇਸ਼ ਕਿਹਦਾ ਨਾਂ ਹੈ, ਕ੍ਰਿਸ਼ਨ ਜੀ ਦਾ। ਉਹਨੇ ਗੋਵਰਧਨ ਪਹਾੜ ਆਪਣੀ ਚੀਚੀ ਉਂਗਲ 'ਤੇ ਝੰਪ ਲਿਆ। ਆਪਾਂ ਕਹਿੰਦੇ ਗੁਰਮਤਿ ਹੁਣ ਪੈਦਾ ਹੋਏ, ਗੁਰੂ ਗ੍ਰੰਥ ਸਾਹਿਬ ਇਹ ਕਹਿ ਰਿਹਾ ਗੁਰਮਤਿ ਸਾਇਰ ਪਾਹਣ ਧਾਰੇ, ਗੁਰਮਤਿ ਨੂੰ ਧਾਰਨ ਵਾਲੇ ਸ਼੍ਰੀ ਰਾਮ ਚੰਦਰ ਜੀ ਨੇ ਸਮੁੰਦਰ ਦੇ ਪੱਥਰ ਧਾਰ ਦਿੱਤੇ। ਇਹ ਗੁਰੂ ਗ੍ਰੰਥ ਸਾਹਿਬ ਲਿਖਿਆ ਕਿੱਥੇ ਹੈ, ਇਸ ਕਰਕੇ ਇਹ ਜਿਹੜੇ ਨਵੀਨ ਬੰਦੇ ਉੱਠੇ ਹੈ ਇਹ ਸਮਝਦੇ ਆ ਵੀ ਗੁਰਮਤਿ ਦਾ ਲਾਇਸੈਂਸ ਸਾਡੇ ਕੋਲ ਹੈ, ਗੁਰੂ ਵੀ ਅਨਾਦੀ ਹੈ, ਪਰਮੇਸ਼ੁਰ ਵੀ ਅਨਾਦੀ ਹੈ, ਉਹਦੀ ਬਾਣੀ ਵੀ ਅਨਾਦੀ ਹੈ, ਉਹਦੇ ਪਿਆਰੇ ਵੀ ਅਨਾਦੀ ਹੈ। ਇਸ ਕਰਕੇ ਜੇ ਬਹੁ ਨਾ ਵਿਚਾਰੀਏ ਫਿਰ ਪਤਾ ਲੱਗਦਾ ਕਿ ਜੇ ਗੁਰਬਾਣੀ ਦਾ ਸਹੀ ਢੰਗ ਨਾਲ ਪ੍ਰਚਾਰ ਕੀਤਾ ਕਰਾਇਆ ਜਾਂਦਾ, ਇਹ ਇੰਨੀ ਏਕਤਾਵਾਦੀ ਬਾਣੀ ਹੈ। ਗੁਰੂ ਨਾਨਕ ਨੇ ਇਸੇ ਬਾਣੀ ਦੁਆਰਾ ਸਾਰੇ ਸੰਸਾਰ ਨੂੰ ਆਪਣੇ ਕਲਾ ਵਿੱਚ ਲੈ ਲਿਆ ਸੀ। ਹੁਣ ਅੱਜ ਸਾਡੇ ਸਿੱਖ ਵੀ ਸਿੱਖ ਬਣਨ ਨੂੰ ਤਿਆਰ ਨੇ, ਇਹ ਗਲਤ ਪ੍ਰਚਾਰ ਕਰ ਕਰਕੇ ਅਸੀਂ ਲੋਕ ਗੁਰੂ ਘਰ ਆਉਣਾ ਚਾਹੁੰਦੇ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਅਸੀਂ ਲੋਕਾਂ ਨੂੰ ਗੁਰੂ ਘਰ ਤੋਂ ਨਿਸ਼ਰਦ ਕਰ ਦਿੱਤਾ ਕਰੀ ਜਾ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਸਮਤ ਦਿੰਦੇ ਹਨ ਕਿ ਗੁਰਮੁਖ ਮਿਲਿਆ ਹਰ ਰਾਏ, ਉਹ ਜਿਹੜੇ ਗੁਰਮੁਖ ਆ ਉਹਨਾਂ ਨੂੰ ਹਰੀ ਜੋ ਰਾਏ ਰਾਜਾ ਰੂਪ ਪਰਮੇਸ਼ਰ ਉਹ ਆਣ ਕੇ ਮਿਲਿਆ ਹੈ।
ਅੰਤਰ ਜੋਤ ਪ੍ਰਗਾਸੀਆ,
ਉਸ ਪਰਮਾਤਮਾ ਦੀ ਹਰੇਕ ਦੇ ਅੰਤਰ ਆਤਮਾ ਰੂਪੀ ਜੋਤ ਪ੍ਰਕਾਸ਼ ਕਰ ਰਹੀ ਹੈ। ਸਰੀਰ ਉਨਾ ਚਿਰ ਹੀ ਚੱਲਦਾ ਜਿੰਨਾ ਚਿਰ ਆਤਮਾ ਦੀ ਸੱਤਾ, ਜਦੋਂ ਆਤਮਾ ਦਾ ਸਰੀਰ 'ਚੋਂ ਵਿਯੋਗ ਹੋ ਜਾਂਦਾ ਫਿਰ ਤਾਂ ਮੁਰਦਾ ਹੋ ਜਾਂਦਾ, ਫਿਰ ਅੱਖਾਂ ਵੀ ਕੰਮ ਨਹੀਂ ਕਰਦੀਆਂ, ਫਿਰ ਕੰਨ ਵੀ ਕੰਮ ਨਹੀਂ ਕਰਦੇ, ਮੂੰਹ ਵੀ ਕੰਮ ਨਹੀਂ ਕਰਦਾ, ਹੱਥ ਪੈਰ ਸਰੀਰ ਕੋਈ ਕੰਮ ਕਰਦਾ, ਫਿਰ ਉਹੀ ਬੰਦਾ ਜਿਹੜਾ ਚੁੰਗੀਆਂ ਮਾਰਦਾ ਫਿਰਦਾ ਉਹਨੂੰ ਚਾਰ ਜਣੇ ਚੁੱਕ ਕੇ ਲੈ ਜਾਂਦੇ ਚੁੱਕਣ ਵਾਸਤੇ। ਇਸ ਵਾਸਤੇ ਉਹ ਜੋਤ ਦੀ ਸੱਤਾ ਨਾਲ ਹੀ ਸਾਰੀ ਕਿਰਿਆ ਹੋ ਰਹੀ ਹੈ, ਸਾਰਿਆਂ ਦੇ ਅੰਤਰ ਆਤਮੇ ਉਸ ਮਾਲਕ ਦੀ ਜੋਤ ਦਾ ਪ੍ਰਕਾਸ਼ ਕੰਮ ਕਰਦਾ। ਉਹਨੂੰ ਦਵੈਸ਼ ਰੱਖੀ ਕੋਈ, ਰੱਬ ਨੇ ਤਾਂ ਦਵੈਸ਼ ਵਾਲੀ ਗੱਲ ਕੋਈ ਕੀਤੀ ਨਹੀਂ। ਹੁਣ ਅੱਖਾਂ ਦੇਖੋ, ਸਭ ਦੀਆਂ ਦੇਖਣ ਦਾ ਕੰਮ ਕਰ, ਕੋਈ ਹੈ ਦਵੈਸ਼, ਕੰਨ ਸਭ ਦਾ ਸੁਣਨ ਦਾ ਕੰਮ ਕਰਦੇ, ਮੂੰਹ ਬੋਲਣ ਦਾ, ਰਸਣਾ ਚੱਖਣ ਦਾ, ਪੈਰ ਚੱਲਣ ਦਾ, ਹੱਥ ਪਕੜਨ ਦਾ, ਚਮੜੀ ਸਪਰਸ਼ ਦਾ, ਮਨ ਪੁਰਨੇ ਦਾ, ਬੁੱਧੀ ਕੁਝ ਗ੍ਰਹਿਣ ਕਰਨ ਦਾ। ਵਿਚਾਰ ਕਰੋ, ਅੱਖ ਵਿੱਚ ਮਾੜਾ ਜਿਹਾ ਤਿਣਕਾ ਪੈ ਜਾਏ ਅੱਖ ਦੂਜੀ ਚੀਜ਼ ਨੂੰ ਬਰਦਾਸ਼ਤ ਕਰਦੀ ਹੈ, ਜਿੰਨਾ ਚਿਰ ਨਿਕਲ ਨਾ ਜਾਏ ਉਨਾ ਚਿਰ ਚੈਨ ਨਹੀਂ ਆਉਂਦੀ ਚੈਨ। ਦੰਦਾਂ ਵਿੱਚ ਕੋਈ ਫਸ ਜਾਏ ਮੁੜ ਮੁੜ ਕੇ ਜੀਭ ਉੱਥੇ ਨੂੰ ਜਾਊਗੀ, ਜਿੰਨਾ ਚਿਰ ਉਹ ਨਿਕਲ ਨਹੀਂ ਬੱਤੀ ਦੰਦ ਵੀ ਦਵੈਸ਼ ਪ੍ਰਵਾਨ ਨਹੀਂ ਕਰਦੇ। ਸਰੀਰ 'ਚ ਕਦੇ ਸਿਲਤ ਲੱਗ ਜਾਏ ਜਦੋਂ ਤੱਕ ਨਿਕਲਦੀ ਨਹੀਂ ਚੈਨ ਨਹੀਂ, ਉੱਥੇ ਮਨ ਜਾਊਗਾ ਮੁੜ ਮੁੜ ਕੇ। ਸਰੀਰ ਵੀ ਦਵੈਸ਼ ਨਹੀਂ ਚਾਹੁੰਦਾ, ਅੰਗ ਪਤੰਗ ਵੀ ਦਵੈਸ਼ ਨਹੀਂ ਚਾਹੁੰਦੇ, ਪਰ ਮਨ ਵਿੱਚ ਦੇਖ ਲਓ ਕਿੰਨੀ ਦਵੈਸ਼ ਭਰੀ ਫਿਰਦਾ, ਬੁੱਧੀ ਕਿੰਨੀ ਦਵੈਸ਼ ਨਾਲ ਭਰੀ ਹੋਈ, ਈਰਖਾ ਨਾਲ, ਨਫ਼ਰਤ ਨਾਲ ਇੱਕ ਦੂਜੇ ਦੀ ਨਿੰਦਿਆ ਕਰਦਾ, ਜੇ ਕੋਈ ਬੁਰਾ ਕਰਦਾ ਉਹਨੂੰ ਦੇਖਦੇ ਹੱਸਦਾ, ਆਪਣੀਆਂ ਬੁਰਾਈਆਂ ਵੱਲ ਧਿਆਨ ਹੀ ਨਹੀਂ ਦਿੰਦਾ ਕਿ ਸ਼ਾਇਦ ਉਹਦੇ ਨਾਲ ਵੀ ਤੇਰੇ 'ਚ ਬੁਰਾਈਆਂ ਜ਼ਿਆਦਾ ਹੀ ਹੋਣਗੀਆਂ। ਗੁਰੂ ਮਹਾਰਾਜ ਦੀ ਬਾਣੀ ਦੇਖੋ ਕੈਸੀ, ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੁੜੀਆਂ, ਲੱਖ ਗਾਲ, ਲੱਖ ਠੱਗੀਆਂ, ਪਹਿਨਾਮੀਆਂ, ਰਾਤ ਦਿਨ ਸਜੀ ਨਾਲ, ਆਪਣੇ ਉਹਨਾਂ ਨਹੀਂ ਦੇਖ ਰਿਹਾ, ਦੂਏ ਦੇ ਦੇਖ ਕੇ ਬੜਾ ਹੱਸਦਾ, ਬੜਾ ਖੁਸ਼ ਹੁੰਦਾ। ਜੇ ਆਪਣੇ ਔਗਣ ਦੇਖ ਲੈ, ਇਹ ਤਾਂ ਵਾਸਤਾ ਸਿਆ ਇਹਨੇ ਪੀਤਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਪਾਤਸ਼ਾਹ ਕਹਿੰਦੇ ਅੰਤਰ ਜੋਤ ਪ੍ਰਗਾਸੀ ਆ, ਸਾਰਿਆਂ ਦੇ ਅੰਦਰ ਆਤਮਾ ਰੂਪੀ ਜੋਤ ਦੁਆਰਾ ਹੀ ਇਹ ਪ੍ਰਕਾਸ਼ ਹੋ ਰਿਹਾ ਹੈ।
ਨਾਨਕ ਨਾਮ ਸਮਾਏ,
ਇਹ ਮਹਾਰਾਜ ਜੀ ਸਾਰਿਆਂ ਅੰਦਰ ਉਹਦੀ ਜੋਤ ਆ, ਇਹ ਸਾਰਿਆਂ ਨੂੰ ਇਹ ਗਿਆਨ ਅਭੇਦ ਅਵਸਥਾ ਕਿਉਂ ਨਹੀਂ ਮਿਲਦੀ? ਪਾਤਸ਼ਾਹ ਕਹਿੰਦੇ ਆ ਨਾਮ ਜਪਣ ਦੀ ਘਾਟ, ਜਿਹੜੇ ਨਾਮ ਜਪਦੇ ਆ ਉਹ ਨਾਮੀ ਨਾਲ ਭੇਦ ਹੋ ਜਾਂਦੇ ਆ, ਉਹ ਜੋਤੀ ਸਰੂਪੀ ਆਤਮਾ ਪਰਮਾਤਮਾ ਦੇ ਵਿੱਚ ਭੇਦ ਹੋ ਜਾਂਦੇ, ਉਹਨਾਂ ਦਾ ਉਹਨਾਂ ਦਾ ਕੋਈ ਭੇਦ ਰਹਿ ਹੀ ਨਹੀਂ ਜਾਂਦਾ, ਇੱਕੋ ਹੀ ਸਰੂਪ ਹੋ ਜਾਂਦੀ, ਕੋਈ ਫਰਕ ਹੀ ਨਹੀਂ ਰਹਿ ਜਾਂਦਾ। ਐਸੀ ਮਹਾਰਾਜ ਕਿਰਪਾ ਕਰ ਦਿੰਦੇ ਹਨ।
ਪੌੜੀ
ਅੱਗੇ ਮਹਾਰਾਜ ਪੌੜੀ ਦੁਆਰਾ ਹੋਰ ਵੀ ਚਾਰ ਬਖਸ਼ਿਸ਼ ਕਰਦੇ ਹਨ।
ਇਹ ਸਰੀਰ ਸਭ ਧਰਮ ਹੈ,
ਇਹ ਜਿਹੜਾ ਮਨੁੱਖ ਸਰੀਰ ਮਿਲਿਆ ਇਹ ਸਾਨੂੰ ਧਰਮ ਦੇ ਕੰਮਾਂ ਵਾਸਤੇ ਮਿਲਿਆ, ਪਰ ਬਹੁਤੀ ਦੁਨੀਆ ਇਹ ਮਨੁੱਖ ਦੇ ਪਾ ਕੇ ਕੁਕਰਮ ਅਤੇ ਅਧਰਮ ਕਰ ਰਹੀ ਹੈ। ਧਰਮ ਦਾ ਕੰਮ ਤਾਂ ਬਹੁਤ ਘੱਟ ਕਰ ਰਹੇ, ਕਈ ਕਹਿੰਦੇ ਧਰਮ ਦਾ ਪ੍ਰਚਾਰ ਕਰਦੇ ਹੋ, ਜ਼ਿਆਦਾ ਅਧਰਮ ਦਾ ਕਰਦੇ, ਇੰਨਾ ਨਫ਼ਰਤ ਦਾ ਬੀਜ ਬੀਜਦੇ ਹੈ ਧਰਮ ਦੇ ਨਾਂ 'ਤੇ ਜਿਹਦਾ ਕੋਈ ਹਿਸਾਬ ਨਹੀਂ। ਇਹ ਸਰੀਰ ਸਭ ਧਰਮ ਹੈ, ਇਹ ਸਰੀਰ ਸਾਰਾ ਧਰਮ ਦਾ ਰੂਪ ਹੈ, ਕਿਉਂਕਿ ਧਰਮ ਕਰਨ ਵਾਸਤੇ ਮਿਲਿਆ ਨਾ, ਇਹ ਸੋਝੀ ਮਨੁੱਖ ਵਾਸਤੇ ਹੀ ਹੈ। ਹੁਣ ਜਿਹੜੀਆਂ ਭੋਗ ਜੂਨੀਆਂ ਆ ਉਹਨਾਂ ਨੂੰ ਜਿੱਥੇ ਖੜ੍ਹੇ ਕੀਤਾ ਉੱਥੇ ਵੀ ਖਲੋ। ਹੁਣ ਅੱਜ ਤੱਕ ਕਿਸੇ ਪਸ਼ੂ ਨੇ ਆਪਣੇ ਪਾਣੀ ਪੀਣ ਵਾਸਤੇ ਖੂਹ ਨਲਕਾ ਕੋਈ ਮੋਟਰ ਖੜ੍ਹੀ ਸਹੀ, ਇਹ ਤਾਂ ਬੰਦੇ ਦਾ ਨਾ। ਆਕਾਸ਼ ਮੰਡਲ ਵਿੱਚ ਵੇਚਣ ਲਈ, ਜਲ ਮੰਡਲਾਂ 'ਚ ਵੇਚਣ ਵਾਸਤੇ, ਫਲਾਂ 'ਚ, ਇਹ ਜਿਹੜਾ ਬੁੱਧੀ ਦਿੱਤੀ ਹੈ, ਵਿਚਿੱਤਰ ਵਿਗਿਆਨ ਦਿੱਤਾ, ਜੋਤਿਸ਼ ਦਿੱਤਾ, ਹੋਰ ਗਣ ਫੂਲ ਫੂਲ ਦੀ ਬੁੱਧ ਦਿੱਤੀ ਹੈ ਬੰਦੇ ਕੋਲ ਹੀ ਹੈ। ਅਤੇ ਜੇ ਆਤਮਾ ਗਿਆਨ ਉਹ ਵੀ ਇਹ ਲੈ ਸਕਦਾ, ਕਿਉਂਕਿ ਜੇ ਇਹੋ ਜਿਹਾ ਟੀਚਰ ਹੈ ਤਾਂ ਉਹੋ ਜਿਹਾ ਸੁੱਖ ਮਿਲਣਾ। ਜੇ ਟੀਚਰ ਅਧੂਰਾ ਆ ਤਾਂ ਚੇਲਿਆਂ ਨੂੰ ਪੂਰਾ ਸਭ ਕਿੱਥੋਂ ਦੇ ਦੇਊਗਾ, ਚਾਹੇ ਦੁਨਿਆਵੀ ਤੌਰ 'ਤੇ ਹੈ ਚਾਹੇ ਪਰਮਾਰਥੀ ਤੌਰ 'ਤੇ ਹੈ। ਅਤੇ ਜਿਹੜੇ ਫਿਰ ਅਧੂਰਿਆਂ ਦੇ ਵਿਦਿਆਰਥੀ ਹੈ ਉਹ ਪੂਰੇ ਦੀ ਗੱਲ ਕਿਵੇਂ ਕਰ ਲੈਣਗੇ, ਅਧੂਰਾ ਬੰਦਾ ਪੂਰੇ ਬਾਰੇ ਕੀ ਦੱਸ ਸਕਦਾ, ਪੂਰੇ ਵਾਸਤੇ ਤਾਂ ਪੂਰਾ ਹੀ ਦੱਸੇਗਾ। ਮਹਾਂਪੁਰਖਾਂ ਕੋਲ ਇੱਕ ਬੜਾ ਵਿਦਵਾਨ ਆ ਗਿਆ, ਰਾਗੀ ਬਾਗ ਦੀ ਗੱਲ, ਆਨੰਦਪੁਰ ਹੋਲੇ ਮਹੱਲੇ 'ਤੇ ਲੰਗਰ ਲਾਇਆ ਹੋਇਆ ਸੀ, ਕਹਿਣ ਲੱਗਾ ਜੀ ਮੈਂ ਵਿਚਾਰ ਕਰ। ਸੰਤ ਕਹਿਣ ਲੱਗੇ ਕਿਹੜੇ ਵਿਸ਼ੇ 'ਤੇ, ਅੱਗੇ ਆਤਮਾ ਬਾਰੇ। ਕਹਿਣ ਲੱਗੇ ਤੂੰ ਆਤਮਾ ਦੇਖੀ ਹੈ, ਕਹਿੰਦਾ ਨਹੀਂ ਜੀ ਸ਼ਾਸਤਰਾਂ ਵੇਦਾਂ ਦੁਆਰਾ। ਕਹਿੰਦੇ ਤੂੰ ਨਕਸ਼ਾ ਚੁੱਕੀ ਫਿਰਦਾ, ਅਸੀਂ ਉਸ ਮੰਜ਼ਿਲ 'ਤੇ ਪਹੁੰਚੇ ਹੋਏ ਹਾਂ, ਤੇਰੇ ਨਾਲ ਗੱਲ ਅਸੀਂ ਕਾਹਦੀ ਕਰਨੀ। ਸੰਤ ਕਹਿਣ ਲੱਗੇ ਇੱਕ ਅਮਰੀਕਾ ਦਾ ਨਕਸ਼ਾ ਚੁੱਕੀ ਫਿਰਦਾ, ਇੱਕ ਅਮਰੀਕਾ ਦਾ ਸਾਰਾ ਕੁਝ ਦੇਖ ਚੁੱਕਿਆ। ਕਹਿੰਦੇ ਜੇ ਤਾਂ ਤੈਨੂੰ ਕੋਈ ਅਨੁਭਵ ਹੈ ਆਤਮਾ ਦਾ, ਜੇ ਤਾਂ ਆ ਜਾ ਗੱਲ ਕਰਦੇ ਹਾਂ, ਅਤੇ ਜੇ ਹੈਗਾ ਕਿਤਾਬਾਂ ਚੁੱਕ ਕੇ ਉਹਨਾਂ ਦੁਆਰਾ ਗੱਲ ਕਰਨੀ ਹੈ। ਹੈ ਫਿਰ ਉਹ ਬੜਾ ਸ਼ਰਮਿੰਦਾ ਜਿਹਾ ਹੋਇਆ। ਅੱਜ ਲੋਕ ਚਾਰ ਅੱਖਰ ਪੜ੍ਹ ਕੇ ਗਿਆਨੀ ਕੌਣ ਲੱਗ ਪੈਂਦੇ, ਪਰ ਜਦੋਂ ਤੱਕ ਆਪਣੇ ਆਤਮਾ ਦਾ ਬੋਧ ਨਹੀਂ, ਗਿਆਨੀ ਸੋ ਜਾਂ ਕਰ ਦ੍ਰਿੜ ਸੋ। ਗਿਆਨੀ ਤਾਂ ਉਹ ਹੈ ਜਿਹਦੇ ਅੰਦਰ ਉਹ ਪਰਮਾਤਮਾ ਦੇ ਉੱਤੇ ਦ੍ਰਿੜਤਾ ਆ ਗਈ ਹੈ, ਵਿਸ਼ਵਾਸ ਆ ਗਿਆ, ਸਿਦਕ ਆ ਗਿਆ। ਇਹ ਅਵਸਥਾ ਤਾਂ ਕਮਾਈ ਨਾ ਬਣੀ, ਗੱਲਾਂ ਨਾ ਨਹੀਂ ਬਣੀ। ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁਧਾ ਕਾਲੀਆਂ, ਬਾਹਰੋਂ ਚਿੜਵੀਆਂ ਰੀਸਾਂ ਕਰੇ ਤਨਾੜੀਆਂ, ਜੋ ਸੇਵਾ ਦਰ ਕੜੀਆਂ ਉਹਨਾਂ ਬ੍ਰਹਮਵੇਤਿਆਂ ਦੀ ਰੀਸ ਆਪਾਂ ਗੱਲਾਂ ਨਾਲ ਕਿਵੇਂ ਕਰ ਲਾਂਗੇ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਭਾਈ ਜਿਨ੍ਹਾਂ ਦੇ ਉੱਤੇ ਕਿਰਪਾ ਹੁੰਦੀ ਹੈ, ਅੰਤਰ ਜੋਤ ਪ੍ਰਗਾਸੀ ਆ, ਨਾਨਕ ਨਾਮ ਸੰਭਾਏ। ਇੱਥੇ ਮੰਮੇ ਨੂੰ ਸਿਹਾਰੀ ਹੈ ਅਤੇ ਹਿੰਦੀ ਦੇ ਰਿਆਜ ਨਾਲ ਪਾਠ ਬਣੇਗਾ ਨਾਮੀ। ਨਾਮੀ ਕੌਣ? ਪਰਮਾਤਮਾ। ਨਾਮੀ ਪਰਮਾਤਮਾ ਵਿੱਚ ਸਮਾਉਣ ਦਾ ਢੰਗ, ਭੇਦ ਹੋਣ ਦਾ ਨਾਮ ਦੀ ਕਮਾਈ। ਨਾਮ ਦੀ ਕਮਾਈ ਤੋਂ ਬਿਨਾਂ ਤੂੰ ਉਹਦੇ 'ਚ ਭੇਦਤਾ ਹੁੰਦੀ ਹੀ ਨਹੀਂ। ਅਤੇ ਹੁਣ ਨਾਮ ਜਪਣ ਵਾਲਿਆਂ ਦਾ ਵਿਰੁੱਧ ਬੋਲਣਾ ਤਾਂ ਬੜਾ ਸੌਖਾ, ਜੇ ਨਾਮ ਜਪਣ ਵਾਲਿਆਂ ਦੀ ਗੱਲ ਕਰੀਏ ਉਹ ਤਾਂ ਬੜੀ ਔਖੀ। ਮਹਾਂਪੁਰਖਾਂ ਕੋਲ ਲੰਬੜਦਾਰ ਆ ਗਏ, ਪਰ ਇਹ ਅਨਹਦ ਵਾਜੇ ਕੀ ਹੁੰਦੇ ਦਸਵੇਂ ਦੁਆਰ। ਸੰਤ ਕਹਿਣ ਲੱਗੇ ਬੈਠੋ, ਅਤੇ ਸ੍ਰੀ ਰਹਿਦਾਸ ਸਾਹਿਬ ਜੀ ਦਾ ਸਮਾਂ ਹੋ ਗਿਆ ਅਤੇ ਮੈਂ ਜਿਤਨੇ ਕਰਦਾ ਤੁਸੀਂ ਸੁਣੋ। ਉਹ ਬਹਿ ਗਏ, ਜਿਲ੍ਹੇ ਬੈਠੇ ਉੱਥੇ ਜੰਗਲ ਸੀ, ਇੱਕ ਚਿੱਟੇ ਰੰਗ ਦਾ ਸ਼ੇਰ ਆ ਕੇ ਅਤੇ ਬੈਠ ਗਿਆ। ਜਿਹੜੀ ਨਹੀਂ ਦੇਖਿਆ ਕਿ ਸੰਤ ਤਾਂ ਹੁਣ ਸਮਾਧੀ ਪਾਠ ਕਰੀ ਜਾਂਦੇ ਆ, ਸ਼ੇਰ ਸਾਨੂੰ ਖਾਏ ਨਾ ਜਾਏ, ਅਤੇ ਸ਼ੇਰ ਤਾਂ ਹੁਣ ਸੰਤਾਂ ਵਾਸਤੇ ਵੀ ਉਹੀ ਹਨ, ਇਹ ਜੀ ਦੱਬੇ ਜਿਹਾ ਪੈਰ ਨਾ, ਅਤੇ ਸ਼ੇਰ ਨੇ ਵੀ ਬੂਥੀ ਸੁੱਟੀ ਹੋਈ, ਅੱਖਾਂ ਮੀਟੀਆਂ, ਨਿਕਲਿਆ ਅਤੇ ਮੁੜ ਕੇ ਨਹੀਂ ਵੜੇ। ਇੱਕ ਦਿਨ ਸੰਤ ਜਾਣ, ਕਹਿਣ ਲੱਗੇ ਲੰਬੜਦਾਰੋ ਆਨੰਦ ਬਾਜੇ ਦੀ ਗੱਲ ਪੁੱਛਦੇ ਸੀ, ਇਕਾਂਤ ਸਮਾਂ ਸੀ, ਹੋਰ ਕੋਈ ਨਹੀਂ, ਆਪਾਂ ਵਿਚਾਰ ਕਰਨੇ ਸੀ ਦਸ ਦੁਆਰ ਬਾਰੇ, ਅਤੇ ਤੁਸੀਂ ਰਹਿ ਰਾਤ ਦਾ ਪਾਠ ਕਹਿਣਾ ਸੁਣਿਆ, ਮੈਂ ਤਾਂ ਨਿਤਨੇਮ ਕਰਦਾ ਸੀ, ਤੁਸੀਂ ਉੱਥੋਂ ਦੌੜਿਆ ਹੈ। ਕਹਿੰਦੇ ਜੀ ਸ਼ੇਰ ਸੀ, ਕਹਿੰਦੇ ਸ਼ੇਰ ਤਾਂ ਮੇਰੇ ਵਾਸਤੇ ਵੀ ਸੀ, ਕਹਿੰਦੇ ਉਹ ਤਾਂ ਸ਼ੇਰ ਸੀ, ਤੁਸੀਂ ਤਾਂ ਗਿੱਦੜੇ ਨਿਕਲੇ ਨਾ, ਸ਼ੇਰ ਤਾਂ ਸ਼ੇਰ ਤੋਂ ਨਹੀਂ ਨਾ ਡਰਦਾ। ਗੱਲਾਂ ਅਣਹਦ ਦੀਆਂ ਦਸ ਦੁਆਰ ਦੀਆਂ ਕਰਦੇ ਹਾਂ, ਅਤੇ ਹਾਲੇ ਬਿਰਤੀ ਕਿੱਥੇ ਕੁ ਖੜੀ ਹੈ। ਇਸ ਵਾਸਤੇ ਅੱਜ ਕੱਲ੍ਹ ਲੋਕ ਗੱਲਾਂ ਨਾਲ ਬਹੁਤ ਕੁਛ ਕਰ ਰਹੇ ਹੈ, ਪਰ ਇਹ ਗੱਲਾਂ ਦਾ ਮਾਰਗ ਨਹੀਂ, ਇਹ ਤਾਂ ਕਮਾਈ ਦਾ ਮਾਰਗ ਆ, ਅਧਿਆਤਮ ਬਾਦ। ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਦੇ ਆ, ਅੰਤਰ ਜੋਤ ਪ੍ਰਗਾਸੀ ਆ, ਉਹਨਾਂ ਦੇ ਅੰਤਰ ਆਤਮੇ ਨਿਰੰਕਾਰ ਦੀ ਜੋਤ ਦਾ ਪ੍ਰਕਾਸ਼ ਹੋ ਰਿਹਾ, ਅਤੇ ਉਹ ਫਿਰ ਨਾਮ ਜਪ ਕੇ ਨਾਮੀ ਦੇ ਵਿੱਚ ਸਮਾਏ ਮੈਨੇ ਅਭੇਦ ਹੋ ਜਾਂਦੇ ਹਨ।
ਪੌੜੀ
ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਇਹ ਸਰੀਰ ਸਭ ਧਰਮ ਹੈ, ਇਹ ਜਿਹੜਾ ਸਰੀਰ ਸਾਨੂੰ ਮਿਲਿਆ ਇਹ ਧਰਮ ਦੇ ਕੰਮ ਕਰਨ ਲਈ ਮਿਲਿਆ, ਚਾਹੇ ਰਾਜਾ ਕਰੇ, ਚਾਹੇ ਪਰਜਾ ਕਰੇ, ਚਾਹੇ ਕੋਈ ਵੀ ਕਰੇ, ਜਿਹੜਾ ਕਰੇਗਾ ਬਖਸ਼ ਤਾਂ ਉਹਨੂੰ ਮਿਲਣਾ, ਇਹਦੇ ਤੋਂ ਕੋਈ ਸਵਾਲ ਹੀ ਨਹੀਂ। ਮਹਾਰਾਜਾ ਵਿਕਰਮਾ ਜੀ ਦਾ ਤੁਸੀਂ ਨਾਮ ਸੁਣਿਆ, ਉਹਦਾ ਅੱਜ ਵੀ ਨਾ ਉਵੇਂ ਕਿਵੇਂ ਚਮਕ ਰਿਹਾ, ਕਿਉਂਕਿ ਧਰਮੀ ਸੀ, ਧਰਮੀ ਪੁਰਸ਼ ਮਰਦਾ ਨਹੀਂ, ਖਤਮ ਨਹੀਂ ਹੁੰਦਾ। ਉਹ ਸਾਧ ਸੰਗਤ ਜੀ ਆਪ ਪਰਜਾ ਨੂੰ ਘੁੰਮ ਕੇ ਦੇਖਦਾ ਹੁੰਦਾ, ਕੋਈ ਭੁੱਖਾ ਤਾਂ ਨਹੀਂ, ਕੋਈ ਨੰਗਾ ਤਾਂ ਨਹੀਂ, ਕੋਈ ਬਿਮਾਰ, ਕੋਈ ਦੁਖੀ ਤਾਂ ਨਹੀਂ, ਫਿਰ ਉਹਦੇ ਲਈ ਪ੍ਰਬੰਧ ਕਰਿਆ ਕਰਦੇ ਸੀ। ਇੱਕ ਦਿਨ ਉਹ ਵਿਚਰ ਰਹੇ ਹੈ, ਕਿਉਂਕਿ ਪਰਜਾ ਦੇ ਵਿੱਚ ਚੰਗੇ ਬੰਦੇ ਵੀ ਆ, ਮਾੜੇ ਵੀ। ਜਿਹੜੇ ਮੁੰਡੇ ਬੰਦੇ ਆ ਉਹ ਭਲੇ ਮਾਨਸਿਆਂ ਦਾ ਮਾਲ ਧਨ ਵੀ ਲੁੱਟਦੇ ਆ, ਉਹਨਾਂ ਦੀ ਇੱਜ਼ਤ ਵੀ ਬਰਬਾਦ ਕਰਦੇ ਆ, ਕਲਾ ਕਲੇਸ਼ ਕਤਲੋ ਗਾਰਸ ਵੀ ਕਰਦੇ। ਰਾਜ ਧਰਮ ਹੁੰਦਾ ਦੰਡ ਨੀਤੀ ਨਾਲ, ਜਾਂ ਉਹਨਾਂ ਨੂੰ ਸੂਝ ਦੇ ਕੇ ਚੰਗੇ ਮਨੁੱਖ ਬਣਾ ਦੇਣਾ, ਇਹ ਰਾਜ ਦਾ ਰਾਜ ਧਰਮ ਦਾ ਫਰਜ਼ ਬਣ। ਮਹਾਰਾਜ ਘੁੰਮਦੇ ਸੀ, ਰਾਤ ਬੀਤੀ ਹੋਈ ਸੀ, ਉੱਥੇ ਚਾਰ ਚੋਰ ਬੈਠੇ ਸੀ, ਇਹਨੇ ਵੀ ਭੇਸ ਬਦਲਿਆ ਸੀ। ਉਹ ਸੋਚਦੇ ਪਿਆ ਜੀ ਬੜਾ ਦਾਗ ਘਾ ਲਾਇਆ, ਕਿਤੇ ਦਾਗ ਵੀ ਲੱਗਿਆ ਹੀ ਨਹੀਂ, ਜਦ ਨੂੰ ਆ ਕਹਿੰਦੇ ਤੂੰ ਕੌਣ ਆ, ਕਹਿੰਦੇ ਤੂੰ ਹੀ ਦੱਸੋ, ਕਹਿੰਦੇ ਅਸੀਂ ਤਾਂ ਚੋਰ ਆ, ਕਹਿੰਦੇ ਮੈਂ ਵੀ ਚੋਰ ਆ, ਕਿਉਂਕਿ ਚੋਰ ਚੋਰ ਜਿਹੜੇ ਮਸੇਰੇ ਪੁੱਤ ਹੁੰਦੇ ਆ, ਮਾਸੀ ਦੇ ਪੁੱਤ ਬਣ ਜਾਂਦੇ ਇਕੱਠੇ ਹੋ ਕੇ। ਉਹ ਸਾਧ ਨੇ ਕਹਿੰਦੇ ਫਿਰ ਬਹੁਤ ਵਧੀਆ ਗੱਲ, ਕਹਿੰਦੇ ਤੇਰੇ 'ਚ ਗੁਣ ਕੀ ਹੈ, ਕਹਿੰਦਾ ਮੇਰੇ 'ਚ ਗੁਣ ਬੜਾ ਵਿਸ਼ੇਸ਼ ਗੁਣ ਹੈ। ਮਹਾਰਾਜ ਕਹਿਣ ਲੱਗੇ ਪਹਿਲਾਂ ਤੁਸੀਂ ਦੱਸੋ। ਇੱਕ ਕਹਿੰਦਾ ਜੀ ਮੇਰੇ 'ਚ ਗੁਣ ਇਹ ਆ, ਭਾਵੇਂ ਪਤਾਲ ਵਿੱਚ ਧਨ ਦੱਬਿਆ ਹੋਵੇ ਮੈਂ ਦੱਸ ਦਿੰਦਾ ਇੱਥੇ। ਦੂਜਾ ਕਹਿੰਦਾ ਜੀ ਮੇਰੇ 'ਚ ਗੁਣ ਇਹ ਆ, ਕਿੱਡਾ ਵੱਡਾ ਲੋਕ ਲੱਗਾ ਹੋਵੇ ਬਸ ਉਪਲ ਜਾਂਦਾ। ਅਤੇ ਤੀਸਰਾ ਕਹਿਣ ਲੱਗਾ ਕਿ ਭਾਵੇਂ ਕਿੰਨਾ ਹਨੇਰਾ ਹੋਵੇ, ਹਾਂਜੀ, ਅਤੇ ਜਦੋਂ ਮੈਂ ਜਾਂਦਾ ਬੋਡੀਗਾਰਡ ਬੜੇ ਸਾਵਧਾਨ ਹੋਣ, ਉਹ ਸੁਸਰੀ ਮੰਗ ਸੌ ਜਾਂਦੇ। ਚੌਥਾ ਕਹਿਣ ਲੱਗਾ ਹਨੇਰੇ ਦੇ ਵਿੱਚ ਮੈਨੂੰ ਦੀਦਾ, ਮੈਂ ਬੰਦੇ ਨੂੰ ਪਛਾਣ ਲੈਂਦਾ, ਮੇਰੀ ਪਛਾਣ ਚੱਲਦੀ ਇੰਨੀ ਹੈ। ਕਹਿੰਦੇ ਵੀ ਗੁਣ ਤਾਂ ਬਹੁਤ ਵਧੀਆ ਤੁਹਾਡੇ, ਕਹਿੰਦੇ ਤੁਹਾਡੇ 'ਚ ਕੀ ਗੁਣ ਆ, ਕਹਿੰਦੇ ਮੇਰੇ 'ਚ ਗੁਣ ਇਹ ਆ ਜੇ ਕੋਈ ਫਸ ਜਾਂ ਮਾੜੀ ਜਾਂ ਦਾੜੀ ਹਿਲਾ ਦਿਆਂ ਤਾਂ ਉਹ ਬਰੀ ਹੋ ਜਾਂਦੇ। ਕਹਿੰਦੇ ਲੈ ਵੀ ਆ ਤਾਂ ਪਹਿਲਾਂ ਹੀ ਬੰਦਾ ਮਿਲਿਆ, ਫਸਣਾ ਫਸਾਉਣਾ ਤਾਂ ਕਿਤੇ ਨਾ ਕਿਤੇ ਹੋ ਹੀ ਜਾਂਦਾ, ਜਾਂ ਤਾਂ ਬਹੁਤ ਵਧੀਆ ਗੱਲ ਹੋ। ਉਹਨੇ ਜੀ ਫਿਰ ਮਹਾਰਾਜ ਦੀ ਨਗਰੀ ਹੈ, ਜੈਨ ਨਗਰੀ ਸੀ, ਉੱਥੇ ਫਿਰ ਦਾਗਾ ਲਾਇਆ, ਸਫਲ ਹੋ ਗਏ, ਆਪੋ ਬਣੇ, ਕਿਸੇ ਵੰਡ ਕੇ ਖਿੰਡ ਖੁੰਡ ਗਏ। ਸਵੇਰੇ ਮਹਾਰਾਜ ਦੀਵਾਰ ਲਾਇਆ, ਰੌਲਾ ਪੈ ਗਿਆ ਜੀ ਮਹਾਰਾਜ ਤੁਹਾਡੀ ਨਗਰੀ ਜੇ ਚੋਰੀ ਹੋ ਗਈ, ਪੁਰਾਣੇ ਦਸ ਨਵੇਂ ਲਿਸਟ ਹੁੰਦੀ ਆ ਵੀ ਖਾਣ ਲੱਗ ਪੈਂਦੇ ਆ, ਕੁੱਟ ਮਾਰ 'ਚ ਕੋਈ ਨਾ ਕੋਈ ਨਿਕਲੂਗਾ ਜੀ, ਉਹ ਕੁਦਰਤੀ ਜੀ ਫੜੇਗਾ, ਇਹਨੇ ਫੜੇਗਾ ਹੈ ਮਹਾਰਾਜ ਦੇ ਪੇਸ਼ ਕਰਤਾ ਅਤੇ ਨਿਆਇਧੀਸ਼ ਜੱਜ ਸਾਹਿਬ ਵੀ ਬੈਠੇ ਆ ਅਤੇ ਸਜ਼ਾ ਫਾਂਸੀ ਦੀ ਸੁਣਾਉਣੀ ਸੀ ਅਤੇ ਮਹਾਰਾਜ ਬੈਠੇ ਕਹਿੰਦੇ ਵੀ ਆਪੋ ਆਪਣਾ ਗੁਣ ਦੱਸੋ, ਉਹ ਛੱਡੀ ਜਾ ਉਹ ਗੁਣ ਦੱਸਦੇ ਆ। ਕਹਿੰਦੇ ਹੁਣ ਫਿਰ ਕਿਵੇਂ ਹੋਵੇ? ਕਹਿੰਦੇ ਮਹਾਰਾਜ ਤੁਸੀਂ ਵੀ ਤਾਂ ਰਾਤ ਨਾਲ ਹੀ ਸੀ, ਹੁਣ ਮਾੜੀ ਜਿਹੀ ਦਾੜੀ ਤੁਸੀਂ ਹਿਲਾ ਦਿਓ। ਅਤੇ ਮਹਾਰਾਜ ਨੇ ਜੱਜ ਨੂੰ ਕਿਹਾ ਵੀ ਬੜੀ ਗੱਲ, ਉਹਨਾਂ ਨੂੰ ਫਿਰ ਕਹਿੰਦੇ ਵੀ ਤੁਸੀਂ ਮਾਇਆ ਵਾਸਤੇ ਕਰਦੇ ਆ, ਉਹਨਾਂ ਨੂੰ ਉੱਚੀਆਂ ਪਦਵੀਆਂ ਦੇ ਦਿੱਤੀਆਂ, ਲਓ ਖੁੱਲ੍ਹੇ ਗੱਪੇ ਖਾਓ, ਫਰਜ਼ਾਂ ਦੀ ਸੇਵਾ ਕਰੋ, ਉਹਨਾਂ ਤੋਂ ਬੁਰਾਈ ਵੀ ਛਡਾ ਦਿੱਤੀ, ਪਦਵੀ ਦੀ ਵੀ ਦੇ ਦਿੱਤੀ। ਇਹ ਧਰਮੀ ਰਾਜੇ ਦਾ ਇਸ ਤਰ੍ਹਾਂ ਇੱਕ ਬਾਬਾ ਖੁਦਾ ਸਿੰਘ ਜੀ ਮਹਾਂਪੁਰਖਾਂ ਦੇ ਜੀਵਨ ਪ੍ਰਸੰਗ ਆਇਆ। ਫਿਰ ਵੀ ਕੁਦਰਤੀ ਐਸਾ ਹੀ ਹੋਇਆ, ਉਹ ਟੋਲਾ ਸੀ, ਉਹ ਮਹਾਂਪੁਰਖ ਜਵਾਨ ਬੜੇ ਸੀ ਅਤੇ ਉਹ ਲੈ ਗਏ। ਉਹ ਜਿਸ ਵੇਲੇ ਉਹਨੇ ਪਹਿਲਾਂ ਤਾਂ ਘਰ ਜਾ ਕੇ ਚੰਗਾ ਖਾਧਾ ਪੀਤਾ ਅਤੇ ਲੁੱਟ ਘਸੁੱਟ ਕੀਤੀ ਅਤੇ ਮਹਾਂਪੁਰਖਾਂ ਦੇ ਝੋਲੇ 'ਚ ਸੰਖ ਸੀ ਉਹਨੇ ਵਜਾ ਦਿੱਤਾ। ਜਿਹੜੇ ਵਜਾ ਉਹ ਕਰਦੇ ਜਾਗ ਪਏ, ਉਹ ਫੜੇ ਗਏ, ਕਹਿੰਦੇ ਇਹ ਕੀ ਕੀਤਾ? ਕਹਿੰਦੇ ਸੰਤ ਦਾ ਕੰਮੇ ਆ, ਸੰਤ ਜਾਗਿਆ ਬੰਦਾ ਉਹ ਸੁੱਤਿਆਂ ਨੂੰ ਜਗਾਉਣ ਵਾਸਤੇ ਸੰਤ ਆਉਂਦਾ। ਸੰਤ ਦਾ ਕੰਮੇ ਸੁੱਤਿਆਂ ਨੂੰ ਜਗਾ ਦੇਣਾ, ਇਸ ਵਾਸਤੇ ਸੰਤ ਅਨੰਤ ਹੈ ਅੰਤਰ ਨਾਹੀਂ, ਸੰਤ ਦਾ ਅਤੇ ਅਨੰਤ ਦਾ ਅੰਤਰ ਨਹੀਂ। ਇਸ ਵਾਸਤੇ ਅੱਜ ਬੜੀ ਚਰਚਾ ਚੱਲਦੀ ਹੈ, ਫਲਾਨਾ ਹੋ ਰਿਹਾ, ਜੇ ਪੁੱਛੋ ਵੀ ਕਦੀ ਸਾਡਾ ਸੰਤ ਵੀ ਉੱਥੇ ਗਿਆ? ਲੀਡਰ ਤਾਂ ਸਾਰੇ ਜਾਂਦੇ ਆ, ਇੱਕ ਵੀ ਸਾਬਤ ਕਰਦੇ ਵੀ ਸੰਤ ਉੱਥੇ ਕਦੀ ਗਿਆ ਹੋਵੇ? ਸੰਤਾਂ ਦਾ ਆਪਣਾ ਸਮਾਜ, ਸੰਤਾਂ ਦੀ ਆਪਣੀ ਦੁਨੀਆ ਹੁੰਦੀ ਬੰਦਗੀ ਵਾਲੇ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ,
ਇਹ ਸਰੀਰ ਸਭ ਧਰਮ ਹੈ,
ਇਹ ਸਰੀਰ ਜਿਹੜਾ ਧਰਮ ਵਾਸਤੇ ਮਿਲਿਆ। ਜਦੋਂ ਧਰਮ ਦਾ ਕੰਮ ਨਹੀਂ ਕਰਾਂਗੇ ਤਾਂ ਦੁੱਖ ਵੀ ਆਉਂਦੇ ਆ, ਕਲੇਸ਼ ਵੀ ਆਉਂਦੇ ਆ, ਬਹੁਤ ਲੋਕ ਆਉਂਦੇ ਆ, ਸਾਨੂੰ ਆਹ ਦੁੱਖ ਹੈ। ਭਾਈ ਤੁਸੀਂ ਚੇਲੇ ਦੇ ਨਾਈ ਦੇ ਬਣ ਗਏ ਅਤੇ ਅਸੀਂ ਉਹ ਪਾਰ ਕੀ ਕਰ ਸਕਦੇ ਹਾਂ? ਜਾਂ ਤੁਸੀਂ ਆਪਣਾ ਗੁਰੂ ਇਸ਼ਟ ਉਹਨੂੰ ਬਣਾ ਲਿਆ, ਫਿਰ ਉਹਦੇ ਅੱਗੇ ਬੇਨਤੀ ਕਰੋ ਕਿ ਜੇ ਤੁਸੀਂ ਭਾਈ ਅੰਮ੍ਰਿਤ ਛਕ ਕੇ ਗੁਰੂ ਦੇ ਬਣੋਗੇ, ਗੁਰੂ ਤੁਹਾਡੀ ਬਾਂਹ ਫੜੇਗਾ, ਤੁਹਾਡੇ ਦੁੱਖ ਸੁੱਖ ਦੀ ਸਹਾਇਤਾ ਕਰੇਗਾ। ਅੱਜ ਉਹਨੂੰ ਅਸੀਂ ਛੱਡੀ ਜਾ ਰਹੇ ਹਾਂ, ਜਦ ਉਹਨੂੰ ਅਸੀਂ ਛੱਡ ਦਿੱਤਾ ਤਾਂ ਗੁਰੂ ਸਾਡੀ ਬਾਂਹ ਕਿਵੇਂ ਫੜੇਗਾ? ਜੇ ਅਸੀਂ ਉਹਦੇ ਬਣਾਂਗੇ ਜਿਵੇਂ ਉਹ ਕਹਿੰਦਾ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਬੀਜਿਆ ਬਾਹੇ ਨਾ ਛੋੜੀ, ਉਹਦੇ ਬਣਨ ਵਾਸਤੇ ਅਸੀਂ ਤਿਆਰ ਨਹੀਂ ਹਾਂ। ਜੇ ਕਹਿੰਦੇ ਹਾਂ ਮੁਰੇ ਝੇਡਾਂ ਕਰਦੇ, ਇਸ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾ ਰਹੇ ਹੈ ਕਿ ਭਾਈ ਇਹ ਸਰੀਰ ਧਰਮ ਵਾਸਤੇ ਮਿਲਿਆ, ਇਹ ਧਰਤੀ ਧਰਮ ਦੀ ਹੈ, ਜੇ ਧਰਮ ਦਾ ਬੀਜ ਬੀਜਾਂਗੇ ਧਰਮ ਦਾ ਬੂਟਾ ਉੱਗੇਗਾ। ਅਤੇ ਜੇ ਹੁਣ ਕਹਿੰਦੇ ਬਾਬਾ ਫਰੀਦ ਸਾਹਿਬ ਕਹਿੰਦੇ ਲੋੜਾ ਦਾਖ ਫਰੀਦਾ, ਲੋੜਾ ਦਾਖ ਬਜੋਰੀਆਂ, ਕਿੱਕਰ ਬੀਜਿਆ ਜੱਟ, ਠੰਡ ਹੈ ਉਹਨ ਕਤਾਏ ਦਾ ਪਹਿਲਾ ਲੋੜਾ ਪੱਟ, ਬੀਜਦਾ ਤਾਂ ਬਬੂਲਿਆਂ ਅਤੇ ਹੁਣ ਕੰਡਿਆਂ ਨਾਲ ਪੈਰ ਤਾਂ ਬਿਨ ਹੋਣੇ ਆ। ਜੇ ਪਹਾੜਾਂ 'ਤੇ ਮੈਂ ਹੁਣ ਮੈਨੂੰ ਸਨੂਗੜਾ ਬੀਜ ਕੇ ਰੇਸ਼ਮ ਮਿਲ ਜਾਏ ਜਾਂ ਫਿਰ ਦਾਖਾਂ ਮਿਲ ਜਾਣ, ਇਹ ਗੱਲ ਤਾਂ ਨਹੀਂ ਨਾ ਹੋਏਗੀ। ਉਹਦਾ ਭਾਵ ਆ ਜਿਹੋ ਜਿਹਾ ਬੀਜ ਬੀਜਦਾ ਉਹ ਵੱਢਣਾ ਪੈਂਦਾ, ਇਸ ਵਾਸਤੇ ਇਹ ਸਰੀਰ ਧਰਮ ਵਾਸਤੇ ਹੈ।
ਜਿਸ ਅੰਦਰ ਸੱਚੇ ਕੀ ਵਿੱਚ ਜੋਤ,
ਜੇ ਤਾਂ ਉਹਨੇ ਸਾਇੰਸਦਾਨ ਆ ਜਿਹੜਾ ਉਹ ਭੰਨ ਤੋੜ ਕਰਕੇ ਦੇਖਦਾ ਇਹਦੇ 'ਚ ਕੀ ਹੈ, ਕੀ ਲੈਂਦੇ ਹੋ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਈ ਅਗਨ ਭੇਟ ਕਰਦੇ ਆ, ਕੀ ਮਿਲੇਗਾ? ਕਈ ਪੱਤਰੇ ਪਾੜ ਕੇ ਬੇਦਵੀ ਕਰਦੇ, ਕੀ ਲੱਜੇਗਾ? ਕਿ ਜਿਹੜਾ ਸ਼ਬਦ ਦੀ ਕਮਾਈ ਕਰੇਗਾ ਨਾ ਉਹਦੇ ਲਈ ਬਹੁਤ ਕੁਝ, ਉਹਦੇ ਲਈ ਤਾਂ ਜੋ ਮੰਗੇ ਰੱਬ ਵੀ ਮਿਲ ਜਾਂਦਾ। ਗੱਲ ਕਮਾਈ ਦੀ ਹੈ, ਜਿਹਨਾਂ ਨੇ ਕਮਾਈ ਕੀਤੀ, ਜਿਹਨੇ ਸੇਵਿਆ ਤਿੰਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਹੁਣ ਕਈ ਤਾਂ ਇਹਦੀ ਕਮਾਈ ਕਰਦੇ ਆ, ਕੋਈ ਕਥਾ ਕਰਕੇ ਇਹਦੇ ਆਸਰੇ ਰੋਟੀ ਖਾ ਰਿਹਾ, ਕੋਈ ਕੀਰਤਨ ਨਾ, ਕੋਈ ਪਾਠ ਨਾ। ਉਹ ਜਿਹੜੇ ਮਹਾਂਪੁਰਖ ਸ਼ਬਦ ਦੀ ਕਮਾਈ ਕਰਕੇ ਇਹ ਰੱਬ ਦੀ ਗੱਲ ਕਰਦੀ, ਰੱਬ ਨੂੰ ਪ੍ਰਾਪਤ ਕਰਦੇ, ਉਹਨਾਂ ਦੀ ਰੀਤ ਆਪਾਂ ਕਿਵੇਂ ਕਰਾਂਗੇ? ਇਸ ਵਾਸਤੇ ਭੋਜਨ ਵਾਲਿਆਂ ਨੂੰ ਭੋਜਨ ਵੀ ਦੇਈ ਜਾ ਰਿਹਾ ਇਹ, ਪਰ ਜੇ ਆਪਾਂ ਇਹਦੀ ਸ਼ਬਦ ਦੀ ਕਮਾਈ ਕਰਾਂਗੇ ਤਾਂ ਫਿਰ ਉਹ ਬਰਕਤ ਤਾਂ ਮਿਲਦੀ ਹੈ। ਅਸੀਂ ਬਰਕਤ ਵਾਲਿਆਂ ਦੀ ਬਰਕਤ ਵਾਲੇ ਜਿਹੜੇ ਪੁਰਸ਼ ਕਿਵੇਂ ਖਤਮ ਹੋ ਜਾਣਗੇ? ਜੇ ਝੂਠ ਨਹੀਂ ਮੁੱਕ ਰਿਹਾ ਤਾਂ ਸੱਚ ਕਿਵੇਂ ਮੁੱਕ ਜਾਊਗਾ? ਸੱਚ ਮੁੱਕ ਸਕਦਾ ਦੁਨੀਆਂ ਤੋਂ? ਕਦੇ ਖਤਮ ਨਹੀਂ ਹੋ ਸਕਦਾ। ਜਿਸ ਅੰਦਰ ਸੱਚੇ ਦੀ ਵਿੱਚ ਜੋਤ, ਹਾਂਜੀ, ਜਿਹਦੇ ਅੰਦਰ ਸੱਚੇ ਮਾਲਕ ਦੀ ਜੋਤ ਹੈ, ਸ਼ਮਸ ਤਬਰੇਜ਼ ਫਲ ਲਾ ਦਿੱਤੀ, ਮਨਸੂਰ ਸੁਲੀ 'ਤੇ ਟੰਗਿਆ, ਸੰਤ ਖਤਮ ਹੋਇਆ ਨਹੀਂ ਖਤਮ ਹੋਇਆ? ਤਾਂ ਜਿਉਂ ਦਾ ਤਿਉਂ ਰਹਿੰਦਾ। ਕਹਿੰਦੇ ਹੋ ਜਿਹੜਾ ਸ਼ਮਸ ਸੀ ਉੱਥੇ ਰੂਮੀ ਬੈਠਾ, ਉਹ ਆਪਣੀ ਮਾਸਨ ਵੀ ਪੜ੍ਹ ਰਿਹਾ ਸੀ। ਉਹ ਕਹਿੰਦਾ ਇਹ ਚੀਜ਼ ਜਾਂ ਕਿਆ? ਉਹ ਕਹਿੰਦਾ ਇਹ ਚੀਜ਼ ਤੂੰ ਕੀ ਜਾਣ ਕੀ ਹੈ? ਉਹਦੇ ਕਹਿਦਾ ਵੀ ਫਕੀਰ ਕਰਦਾ ਉਹਨੂੰ ਤੂੰ ਖੋ ਕੇ ਅਤੇ ਛੱਪੜ 'ਚ ਛੱਡ ਦਿੱਤੀ ਉਹਦੀ ਕਿਤਾਬ। ਕਹਿੰਦਾ ਇਹ ਚੀਜ਼ 'ਤੇ ਕੀ ਕੀਤਾ? ਕਹਿੰਦੇ ਕੱਢ ਲਾ। ਜਿਹਦੇ ਕੱਢੀ ਉਹ ਸੁੱਕੀ। ਕਹਿੰਦੇ ਇਹ ਚੀਜ਼ 'ਤੇ ਕੀ ਹੈ? ਕਮਾਲ ਦੀ ਗੱਲ ਹੈ, ਪਾਣੀ 'ਚ ਬਿੱਲੀ ਨਹੀਂ ਹੋਈ। ਬਸ ਕੋਈ ਚਲੇ ਗਿਆ। ਹੁਣ ਮਨਸੂਰ ਨੂੰ ਕੁੜੀ ਟੰਗਣ ਤੋਂ ਬਾਅਦ ਦਫਨਾਇਆ ਨਹੀਂ ਗਿਆ, ਇਹ ਸ਼ਰ੍ਹਾਂ ਵਿੱਚ ਨਹੀਂ ਆਇਆ, ਉਹਦਾ ਸੰਸਕਾਰ ਕੀਤਾ, ਇਹ ਸੰਸਕਾਰ ਨੂੰ ਮਾੜਾ ਸਮਝਦੇ ਮਨ ਜਿਹੜੇ ਉਹਦੀ ਸਵਾਹ ਇਹ ਘਰ ਲੈ ਗਿਆ। ਉਹ ਸਵਾਹ ਰੱਖੀ ਹੋਈ ਸੀ ਬੁੱਧ ਚ ਪਾਕ, ਉਹ ਸਾਫ ਸਫਾਈ ਕਰਦੇ ਸੀ। ਉਹ ਜਦੋਂ ਚੀਜ਼ ਨਾ ਹੁੰਦੇ ਸੁੰਘ ਕੇ ਜਾਂ ਖਾ ਕੇ ਦੇ, ਉਹ ਰਾਤ ਉਹ ਕੁਦਰਤੀ ਉਹ ਕੰਨਿਆਂ ਨੂੰ ਇਸ ਤਰ੍ਹਾਂ ਪ੍ਰਕਿਰਿਆ ਹੋਈ। ਹੁਣ ਇਹਨਾਂ 'ਚ ਪਾਪ ਸਮਝਿਆ ਜਾਂਦਾ ਜਿਹੜਾ ਗਰਭ ਗਰਾਉਣਾ ਸਾਡੇ ਲੋਕਾਂ ਦਾ ਫੈਸ਼ਨ ਬਣਾ ਲਿਆ, ਭਾਵੇਂ ਬਾਹਰੋਂ ਹੁਕਮਨਾਮੇ ਵੀ ਜਾਰੀ ਕੀਤੇ। ਉਹ ਜੰਮਿਆ ਜੰਮਦਾ ਚਲੇ ਗਿਆ, ਫਿਰ ਆਇਆ ਇਹ ਕਹਿ ਗਿਆ ਜੇ ਪੁੱਛੇ ਕਿੱਥੇ ਆ, ਕਹਿ ਦੇ ਖਮੋਸ਼ਾਂ ਦੇ ਮਹੱਲੇ ਵਿੱਚ ਆ, ਭਾਵ ਕਬਰਸਤਾਨ ਪੁੱਜਾ ਆਪਣੀ ਖਮੋਸ਼ਾਂ ਦਾ ਮਹੱਲਾ ਉਹਨੂੰ ਕਹਿੰਦੇ। ਉਹ ਜਿਹੜੇ ਆਇਆ ਅਤੇ ਦੱਸਿਆ ਗਿਆ ਕਿਆ ਗੱਲ ਹੋਈ, ਉਹ ਫਿਰ ਅਨਲਹਾ ਕਹਿ ਰਿਹਾ। ਕਹਿੰਦੇ ਕਮਾਲ ਗਾ, ਇਸੇ ਗੱਲ ਤੋਂ ਮਨਸੂਰ ਨੂੰ ਕੁੜੀ ਟੰਗ ਕੇ ਮਾਰਿਆ ਅਤੇ ਅਨਲਹਾ ਫਿਰ ਮੈਂ ਉਹਦੀ ਸਵਾਹ 'ਚ ਨਿਕਲਿਆ। ਹਾਂਜੀ, ਉਹਨੇ ਜੀ ਫਤਵਾ ਲਾ ਕੇ ਕਿਵੇਂ ਲਾਇਆ ਫਤਵਾ? ਉੱਥੇ ਉਹ ਮਰ ਗਿਆ। ਕਹਿੰਦੇ ਜਿੰਦਾ ਕਰੋ, ਉਹ ਕਹਿੰਦੇ ਪਲਾਹ ਦੇ ਵਾਸਤੇ ਜਿੰਦਾ ਹੋ ਜਾਏ, ਜਿੰਦਾ ਨਾ ਹੋਇਆ। ਕਹਿੰਦੇ ਮੈਂ ਹੁਕਮ ਕਰਨਾ ਜਿੰਦਾ ਹੋ ਜਾਏ, ਉਹ ਜਿੰਦਾ ਹੋ ਗਿਆ। ਕਹਿੰਦੇ ਇਹ ਗੱਲ ਤਾਂ ਮੁਹੰਮਦ ਨੇ ਵੀ ਨਹੀਂ ਕੀਤੀ। ਕਹਿੰਦੇ ਵੀ ਖਲ ਲਾ ਦਿਓ, ਉਹਦੀ ਖਲ ਉਤਾਰ ਦਿੱਤੀ ਗਈ ਸੰਤ ਦੀ, ਖਲ ਉਤਾਰੀ ਅਤੇ ਫਤਵਾ ਲਾਏ ਨੂੰ ਖਾਣ ਪੀਣ ਪਹਿਣ ਨੂੰ ਕੋਈ ਦੇਵੇ ਨਹੀਂ। ਉਹ ਮੁਲਤਾਨ ਸ਼ਹਿਰ 'ਚ ਘੁੰਮ ਰਿਹਾ, ਉੱਥੇ ਇੱਕ ਝੀਰ ਮੱਛੀਆਂ ਫੜ ਰਿਹਾ ਸੀ। ਕਹਿੰਦੇ ਤੂੰ ਹੀ ਦੇ, ਉਹ ਕਹਿੰਦਾ ਜੀ ਮੇਰਾ ਟੱਬਰ ਮਾਰ ਦੇਣਗੇ। ਕਹਿੰਦੇ ਕੋਈ ਗੱਲ ਨਹੀਂ, ਮੱਛੀ ਜੇ ਦਿੱਤੀ ਉਹਨੇ ਖਾਣੀ ਖਾਣੀ ਪੀਰ ਸੀ, ਉਹ ਸੂਰਜ ਵੱਲ ਐਂ ਕੀਤੀ। ਕਹਿੰਦੇ ਤੇਰਾ ਨਾਮ ਵੀ ਸ਼ਮਸ, ਹਮਾਰਾ ਨਾਮ ਵੀ ਸ਼ਮਸ, ਉਦੂ ਸ਼ਮਸ ਸੂਰਜ ਨੂੰ ਕਹਿੰਦੇ, ਮੇਰਾ ਨਾਮ ਵੀ ਸ਼ਮਸ, ਤੇਰਾ ਨਾਮ ਵੀ ਸ਼ਮਸ, ਨਾਂ ਦੀ ਲਾਜ ਦਾ ਸੂਰਜ ਥੱਲੇ ਆ ਗਿਆ। ਮੁਲਤਾਨ ਲੱਗਾ ਸੜਨ, ਫਿਰ ਪੈਰਾਂ 'ਚ ਡਿੱਗੇ, ਬਖਸ਼ ਲਓ ਉੱਥੇ ਸ਼ੇਅਰ ਹੈ ਚਾਰ ਚੀਜ਼ ਤੋਂ ਪਾਸ ਮੁਲਤਾਨ ਗਰਦ ਗਰਮਾ ਗੋਰਿਸਤਾਨ। ਅਤੇ ਮੁਲਤਾਨ ਦੀਆਂ ਚਾਰ ਚੀਜ਼ਾਂ ਮਸ਼ਹੂਰ ਆ। ਪਹਿਲਾਂ ਤਾਂ ਪ੍ਰਹਲਾਦ 'ਤੇ ਉੱਥੇ ਜ਼ੁਲਮ ਹੋਇਆ ਸੀ ਨਾ, ਸੱਤੇ ਥੰਨ ਤੋਂ ਭਗਵਾਨ ਨਿਕਲਿਆ, ਸੰਤ ਲਈ ਪ੍ਰਗਟ ਹੋਇਆ ਕਿ ਨਹੀਂ? ਸੰਤ ਪ੍ਰਹਿਲਾਦ ਕੀ ਪੈਜ ਜਿਵੇਂ ਰੱਖੀ। ਅਤੇ ਮੁਲਤਾਨ ਦੀ ਗੱਲ ਹੈ, ਉਹਦੀ ਹਰਨਾਲ ਸਾਹਿਬ ਦਾ ਅਸਲੀ ਰਾਜਧਾਨੀ ਰਿਹਾ। ਫਿਰ ਇਹਨਾਂ ਦਾ ਟਾਈਮ ਆਇਆ ਅਤੇ ਦੂਈ ਵਾਰੀ ਸੰਤ ਪ੍ਰਹਿਲਾਦ ਜੀ ਦੇ ਉੱਤੇ ਸ਼ਮਸ 'ਤੇ ਹੋਇਆ। ਕਹਿੰਦੇ ਤੁਮਾਰਾ ਨਾਮ ਵੀ ਸ਼ਮਸ, ਹਮਾਰਾ ਨਾਮ ਵੀ ਸ਼ਮਸ। ਜਿਹੜੇ ਉਤਰਿਆ ਸੜਨ ਲੱਗੇ, ਫਿਰ ਮਿੰਟਾਂ ਤਰਲੇ। ਹੁਣ ਵੀ ਜਿਹੜੇ ਦੁਪਹਿਰ ਹੁੰਦੀ ਹੈ ਅਤੇ ਗਰਮੀ ਨਾਲ ਲੋਕ ਭੱਖ ਉੱਠਦੇ। ਅੱਜ ਵੀ ਬਚਨ ਇਵੇਂ ਕਿਵੇਂ ਹੈ, ਇਸ ਵਾਸਤੇ ਜਿਹੜਾ ਸੰਤ ਹੈ ਉਹ ਕਦੀ ਖਤਮ ਨਹੀਂ ਹੁੰਦਾ, ਪਰ ਹੋਵੇ ਅਤੇ ਜੇ ਸੰਤ ਦਾ ਬੁਰਕਾ ਪਾਉਂਦਾ ਉਹ ਤਾਂ ਗੱਲ ਨਹੀਂ ਕਈ ਵਾਰ ਤਾਂ ਵੀ ਆਪਾਂ ਅਗਵੇਂ ਪਾਈ ਬੈਠੇ ਉਹਨਾਂ ਨੂੰ ਆਪਾਂ ਸੰਤ ਥੋੜ੍ਹੀ ਕਰ ਦਿਆਂਗੇ। ਸੰਤ ਤਾਂ ਇੱਕ ਬਖਸ਼ਿਸ਼ ਨਾਲ ਹੈ, ਸੰਤ ਨੂੰ ਕੋਈ ਮਾਂ ਪੈਦਾ ਨਹੀਂ ਕਰਦੀ, ਸੰਤ ਨੂੰ ਗੁਰਬਾਣੀ ਰੂਪੀ ਮਾਤਾ ਪੈਦਾ ਕਰਦੀ। ਜਿਹੜਾ ਇਹਦੀ ਕਮਾਈ ਕਰਦਾ ਉਹ ਬਣ ਜਾਂਦਾ। ਇਸ ਵਾਸਤੇ ਇਹ ਗੁਰਬਾਣੀ ਰੂਪੀ ਮਾਤਾ ਸੰਤ ਨੂੰ ਜਨਮ ਦਿੰਦੀ ਹੈ, ਜਿਹਨੇ ਦੀ ਕਮਾਈ ਕੀਤੀ ਹੈ। ਅੰਦਵਾਰ ਜਰਨੈਲ ਸਿੰਘ ਨੂੰ ਪੁੱਛਿਆ ਸੀ ਇੰਨੇ ਫੇਮਸ ਕਿਉਂ ਹੋ ਗਏ ਥੋੜ੍ਹੇ ਹੀ ਟਾਈਮ ਵਿੱਚ, ਕਹਿੰਦੇ ਪੰਜ ਜਪਜੀ ਤੋਂ ਸ਼ੁਰੂ ਹੋਇਆ ਸੀ, 125-151 ਤੱਕ ਪਹੁੰਚ ਗਿਆ। ਇਹ ਸ਼ਬਦ ਦੀ ਕਮਾਈ ਇੱਥੇ ਲੈ ਗਈ ਰੱਜ ਕੇ ਬੋਲੋ
ਸ੍ਰੀ ਵਾਹ।
ਉਹਨੂੰ ਖਤਮ ਕਰਨ ਲਈ ਟਿੱਲ ਲਾਇਆ ਹੈ, ਉਹ ਲੋਕਾਂ ਦੀਆਂ ਛਾਤੀਆਂ 'ਤੇ ਬੈਠਾ ਫਿਰਦਾ, ਗੱਡੀਆਂ 'ਤੇ ਉਹਦੀਆਂ ਫੋਟੋਆਂ ਲੱਗੀਆਂ, ਤੇਰਾ ਰੌਲਾ ਰੁਪਾ ਪਾਉਂਦੇ। ਪਰ ਉਹ ਸੰਤ ਸਾਰਿਆਂ ਦੇ ਮੁੰਡਿਆਂ 'ਤੇ ਚੜ੍ਹਿਆ ਪੈਂਦਾ, ਕਨੇਡੀ 'ਤੇ ਕੀ ਬੈਠੇ ਸੰਤ ਨੂੰ, ਕਹਿੰਦੇ ਸੰਤ ਹੋਵੇ। ਇਸ ਕਰਕੇ ਪਿਆਰੇ ਮਹਾਰਾਜ ਕਿਰਪਾ ਕਰਦੇ ਹਨ,
ਜਿਸ ਅੰਦਰ ਸੱਚੇ ਕੀ ਵਿੱਚ ਜੋਤ,
ਜਿਹਦੇ ਅੰਦਰ ਸੱਚੇ ਮਾਲਕ ਦੀ ਜੋਤ ਹੈ,
ਗੁਹ ਜਰਤਨ ਵਿੱਚ ਲੋਕ ਰਹਿ,
ਇਹ ਸਰੀਰ ਜੇ ਤਾਈ ਨੂੰ ਫੁੱਲੋ ਫਰਾਲੋ, ਹੱਡੀਆਂ ਮਿੰਝ ਗੰਦ ਪਿਲ ਨਿਕਲੇਗਾ, ਅਤੇ ਜੇ ਕਮਾਈ ਕਰੋ ਤਾਂ ਬਿਰੀ ਦੇ ਆਤਮਾ ਪਰਮਾਤਮਾ ਦੀ ਸੱਤਾ ਵੀ ਵਿਦਮਾਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸੱਚੇ ਦੀ ਜੋਤ ਹੈ, ਕੁਝ ਬਿਰਲੇ ਗੁਰਮੁਖਿਆ ਜਿਹੜੇ ਜਿਹੜੀਆਂ ਖੋਤਮਿਆਂ ਨੇ ਖੋਜ ਕੇ ਉਸ ਮਾਲਕ ਨੂੰ ਕੱਢ ਲੈਂਦੇ ਆ। ਦੁੱਧ ਦੇ ਵਿੱਚ ਦਹੀਂ ਤਾਂ ਹੈ, ਘਿਓ ਵੀ ਹੈ, ਅਣਜਾਣ ਤਾਂ ਨਹੀਂ ਕੱਢੇਗਾ। ਉਹ ਕਹਿੰਦੇ ਇੱਕ ਦੇਸ਼ ਵਿੱਚ ਕੋਈ ਵਪਾਰੀ ਆ ਗਿਆ ਗਊਆਂ ਦੇ, ਉਹਨੇ ਕਿਹਾ ਦੇਸ਼ ਦੇ ਰਾਜੇ ਵਾਸਤੇ ਉੱਧਰ ਗਊਆਂ ਨਹੀਂ ਸੀ ਹੁੰਦੀਆਂ, ਦੁੱਧ ਜਿਹੜਾ ਉਹਦੀ ਖੀਰ ਬਣਾ ਕੇ ਭੇਟ ਕੀਤੀ, ਉਹ ਬੜੀ ਸਵਾਦੀ ਸੀ। ਰਾਜੇ ਨੇ ਕਿਹਾ ਵੀ ਗਊਆਂ ਮੁੱਲ ਲੈ ਲਓ, ਇਹ ਹੁਣ ਜੁੜਤੀ ਪੁੱਛੀ ਨਾ ਇਹ ਖੀਰ ਕਿਵੇਂ ਬਣੀ। ਹੁਣ ਇਹਨਾਂ ਲੋਕਾਂ ਦੇ ਨੌਕਰ ਚਾਕਰ ਹੁੰਦੇ ਆ, ਕੱਲ੍ਹ ਵਾਲਾ ਪਦਾਰਥ ਬਣਾਓ, ਉਹ ਵਿਚਾਰੇ ਅੱਲੜ। ਹੁਣ ਉਹ ਗਾਂ ਨੂੰ ਜਿਹੜੇ ਚੋਣ ਲੱਗੋ ਤਾਂ ਉਹ ਛਲ ਜ਼ਰੂਰ ਕਰ ਦੇ, ਉਹ ਦੁੱਧ ਦਾ ਬੱਚੇ ਚੁੰਘਾ ਹੈ, ਛਲ ਨਾਲ ਬਾਲਟੀਆਂ ਭਰ ਲਈਆਂ। ਹੁਣ ਉਹ ਚੌਲ ਬਣਾ ਕੇ ਇਹਨਾਂ ਨੇ ਤਾਂ ਹੁਣ ਖੀਰ ਕਿੱਥੋਂ ਬਣੇ। ਉਹਨੇ ਕਿਹਾ ਵੀ ਉਹ ਤਾਂ ਠੱਗ ਬੰਦੇ ਸੀ, ਸਾਨੂੰ ਲੁੱਟ ਕੇ ਲੈ ਗਏ, ਰਾਜੇ ਨੇ ਘੋੜ ਸਵਾਰ ਦੌੜਾ ਦਿੱਤੇ, ਉਹ ਵਪਾਰੀ ਪਕੜ ਲਿਆ, ਤੂੰ ਧੋਖਾ ਕੀਤਾ, ਪੈਸੇ ਲੈ ਕੇ ਦੌੜ ਗਏ। ਕਾਰਨ ਕੀ ਮਹਾਰਾਜ ਤਾਂ ਕੋਈ ਗਲਤੀ ਕੀਤੀ ਨਹੀਂ, ਕਹਿੰਦੇ ਖੀਰ ਬਣਾਈ ਅੱਜ ਬਣੀ ਨਹੀਂ। ਕਹਿੰਦੇ ਕਿਵੇਂ, ਜਿਹੜੇ ਪੁੱਛਿਆ ਆਹ ਗੱਲ, ਉਹ ਕਹਿੰਦੇ ਤੁਸੀਂ ਤਾਂ ਆਪਣੇ ਉਹਦੇ ਛਲ ਵਿੱਚ ਪਿਸ਼ਾਬ 'ਚ ਹੀ ਚੌਲ ਰਹਿੰਦੇ ਰਹੇ, ਦੁੱਧ ਚੋਣ ਦਾ ਢੰਗ ਸਿੱਖਿਆ ਹੀ ਨਹੀਂ, ਉਹ ਬੱਚੇ ਚੋਂਗਾ ਬੱਚਾ ਛੱਡਿਆ ਸੀ ਪਸਮਾਉਣ ਵਾਸਤੇ, ਆਹ ਦੂਰਾ ਹੁੰਦਾ ਬਾਕੀ ਦੁੱਧ ਹੀ ਖੀਰ ਬਣਾ ਖਲਾਈ, ਹੁਣ ਖਲਾਈ ਤਾਂ ਠੀਕ ਹੈ। ਇਸੇ ਤਰ੍ਹਾਂ ਜਿੰਨਾ ਚਿਰ ਇਸੇ ਕੰਮ ਦੀ ਯੋਗਤੀ ਨਹੀਂ ਮਿਲਦੀ ਉਹਨਾਂ ਵਾਸਤੇ ਉਹਨਾਂ ਦੇ ਪੱਲੇ ਹਾਹੇ ਕੁਝ ਪੈਂਦਾ। ਇਹ ਅਧਿਆਤਮ ਬਾਤ ਦਾ ਜਿਹੜਾ ਸੱਤ ਆ ਸਮਝਣਾ ਕੋਈ ਸੌਖਾ, ਅਤੇ ਦੁਨੀਆ ਦੀ ਜਿਹੜੀ ਆਮ ਵਿੱਦਿਆ ਉਹ ਉਸਤਾਦ ਬਿਨਾਂ ਸਿੱਧ ਨਹੀਂ ਹੁੰਦੀ। ਇਹ ਜਿਹੜੀ ਗੁਰਬਾਣੀ ਹੈ ਅਤੇ ਗੁਰੂ ਦੀ ਬਾਣੀ ਗੁਰੂ ਦੁਆਰਾ ਹੀ ਸਿੱਧ ਹੁੰਦੀ ਹੈ, ਸਿੱਧ ਪੁਰਸ਼ਾਂ ਦੀ ਬਾਣੀ ਹੈ, ਸਿੱਧ ਪੁਰਸ਼ਾਂ ਦੁਆਰਾ ਜਿਹੜਾ ਗਿਆਨ ਮਿਲਦਾ, ਨਾ ਕਿ ਗੱਲਾਂ ਬਾਤਾਂ ਕਰਨ ਵਾਲਿਆਂ ਤੋਂ। ਪਾਤਸ਼ਾਹ ਜੀ ਕਿਰਪਾ ਕਰਦੇ ਹੈ, ਹਾਂਜੀ ਗੋਹਜ ਰਤਨ ਪੜ੍ਹੋ,
ਗੋਹਜ ਰਤਨ ਵਿੱਚ ਲੋਕ ਰਹਿ,
ਗੋਹਜ ਰਤਨ ਕਿਹੜੇ ਆ, ਬੈਰਾਗ ਆ, ਵਿਵੇਕ ਆ, ਕੱਟ ਸੰਤੀ ਮੋਕਸ਼ ਇੱਛਾ ਰੂਪੀ ਰਤਨ ਇਹਦੇ 'ਚ ਲੁਕੇ ਹੋਏ ਹਨ।
ਕੋਈ ਗੁਰਮੁਖ ਸੇਵਕ ਕੱਢੇ ਖੋਤ,
ਗੁਰਮੁਖ ਵੀ ਬਣੇ ਅਤੇ ਸੇਵਕ ਦਾਸ ਵੀ ਬਣੇ। ਜੇ ਉਸਤਾਦ ਬਣ ਕੇ ਆਪਾਂ ਕਿਸੇ ਤੋਂ ਗੁਣ ਲਵਾਂਗੇ ਤਾਂ ਗੁਣ ਮਿਲ ਜੂਗਾ, ਇਹਦਾ ਦਾਸ ਬਣਨਾ ਹੀ ਪੈਣਾ ਨਾ। ਕਹਿੰਦੇ ਨਾ ਜਿਹੜਾ ਸੁਖਦੇਵ ਸੀ, ਕਹਿੰਦਾ ਮੈਨੂੰ ਆਤਮਾ ਦਾ ਪ੍ਰਕਾਸ਼ ਨਹੀਂ ਹੁੰਦਾ। ਵਿਆਸ ਜੀ ਨੇ ਜਿਹੜਾ ਦੱਸਿਆ, ਕਹਿੰਦਾ ਇਹ ਤਾਂ ਮੈਂ ਜਾਣਦਾ, ਉਹਨੇ ਕਿਸੇ ਦੀ ਸ਼ਰਧਾ ਨਹੀਂ ਬੱਝੀ, ਮੈਨੂੰ ਪੇ ਸਮਝਦਾ। ਉਹ ਕਹਿੰਦੇ ਚੰਗਾ ਬਾਹਰ ਜਨ ਕੋ ਚੱਲ ਜਾਓ, ਵਿਦੇਹੀ ਸੀ, ਰਾਮ ਗਿਆਨੀ ਸੀਗੇ, ਰਾਜੇ ਵੀ ਸੀਗੇ, ਰਾਮ ਚੰਦਰ ਦੇ ਸਹੁਰੇ ਵੀ ਲੱਗਦੇ ਸੀ। ਹੁਣ ਜਿਹੜਾ ਅਵਤਾਰ ਦਾ ਸਹੁਰਾ ਹੋਊਗਾ ਤਾਂ ਉਹਦੀ ਵੀ ਉੱਥੇ ਕਮਾਈ ਹੋਊਗੀ। ਸੋ ਇਸ ਕਰਕੇ ਸਾਧ ਸੰਗਤ ਜੀ ਉੱਤੇ ਚਲੇ ਗਏ, ਅਤੇ ਉਹ ਫਿਰ ਉਹਨੇ ਕੌਤਕ ਵਰਤਾ ਦਿੱਤਾ, ਇੱਕ ਪਾਸੇ ਚਰਨ ਨੂੰ ਸੇਵਾ ਹੋ ਰਹੀ ਆ, ਦੂਜੇ ਪਾਸੇ ਤੇਲ ਦੇ ਉੱਪਰ ਦੇ ਕੜਾਹ 'ਚ ਰੱਖਿਆ ਹੋਇਆ। ਉਹ ਕਹਿੰਦਾ ਲੈ ਇਹ ਸੰਤ ਕਾਹਦਾ ਆ ਗਿਆ, ਕਹਿੰਦੇ ਤੂੰ ਨਿੰਦਿਆ ਕਰਦਾ ਉੱਥੋਂ ਹੀ ਮਿਲੂ। ਫਿਰ ਆਇਆ ਉਹ ਕਹਿੰਦੇ ਧੱਫੇ ਮਾਰ ਕੇ ਉਹਨੂੰ ਦੜਾ ਦਿਓ। ਫਿਰ ਉਹ ਫੌਜ ਨੇ ਲੰਗਰ ਪਾਣੀ ਉਦੋਂ ਜਿੰਨੇ ਪੱਥਲਾਂ ਹੁੰਦੀਆਂ ਸੀ, ਅੱਜ ਵੀ ਬੜੇ ਲੰਗਰਾਂ ਕਈ ਵਾਰੀ ਵਰਤਦੀਆਂ, ਉਹਨਾਂ ਪਲਾਸਟਿਕ ਦੀ ਆ ਗਈ ਹੈ, ਅੱਗੇ ਆਮ ਪੱਤਲਾਂ ਹੁੰਦੀਆਂ ਸੀ, ਦੋਨੇ ਹੁੰਦੇ ਸੀ। ਉਹ ਸਾਧ ਸੰਗਤ ਜੀ ਧੱਕੇ ਮਾਰ ਕੇ ਕੱਢਤਾ, ਅਤੇ ਫਿਰ ਮਹਿਲਾਂ ਦੇ ਪਿੱਛੇ ਖਾਣਾ ਜਿਹੜੇ ਉਹ ਫੌਜ ਨੇ ਉਹ ਜੂਸ ਜਾੜ ਖਾ ਕੇ ਟਾਈਮ ਪਾਸ ਕਰਨ ਉੱਥੋਂ ਗਿਆ। ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦ੍ਰਿਸ਼ਟਾਂਤ ਹੈ, ਜੂਠਨ ਜੂਠ ਪਈ ਸਿਰ ਉੱਪਰ ਖਿਨ ਮਨੁਆ ਦਿਲ ਨਾ ਡਲਾਵੇ। 12 ਸਾਲ ਇੱਕ ਵਾਰੀ ਗੁਰੂ 'ਤੇ ਤਰਸ ਕਰਨਾ, 12 ਸਾਲ ਤੱਕ ਹੀ ਖਾਣੇ ਪਏ। ਫਿਰ 12 ਸਾਲ ਮੈਂ ਪੁੱਛਿਆ ਉਹ ਬਿਆਸ ਦਾ ਲੜਕਾ ਆਇਆ ਸੀ ਸੁਖਦੇਵ ਕਿੱਥੇ ਹੈ, ਕਹਿੰਦੇ ਮਹਾਰਾਜ ਉੱਥੇ ਹੈ। ਕਹਿੰਦੇ ਲਿਆਓ। ਉਹ ਜੇਲ੍ਹ ਲਿਆਇਆ, ਉਹ ਚੂੰਡੀ ਜਿਹੀ ਲਗੋਟੀ ਜਿਹੀ ਉੱਥੇ ਰੱਖਿਆ, ਮਹਾਰਾਜ ਪਏ। ਕਹਿੰਦੇ ਮਹਾਰਾਜ ਅੱਗ ਲੱਗ ਗਈ, ਕੋਈ ਯੋਗ ਮਾਇਆ ਨਾ, ਹੁਣ ਤਾਂ ਮਹਾਰਾਜ ਮਹਿਲਾਂ ਦਰਸ਼ਨ ਦੁਆਰ ਆ ਗਏ, ਇਹ ਦੌੜਾ ਕਿ ਮੈਂ ਸਾਂਭਾਂ। ਕਹਿੰਦੇ ਤੂੰ ਆਪਣੇ ਆਪ ਨੂੰ ਕਹਿੰਦੇ ਬਰਕਤਿਆਂ ਹੈਂ, ਤੂੰ ਹਾਲੇ ਫਸਿਆ ਇੱਥੇ ਹੈ, ਸਾਡਾ ਸਭ ਕੁਝ ਸੜੀ ਜਾਂਦਾ, ਅਸੀਂ ਬੇਅਨੰਦ ਵਿੱਚ ਪਏ ਹਾਂ। ਫਿਰ ਕੋਈ ਸੋਚ ਟਿਕਾਣੇ ਆਈ, ਫਿਰ ਕਹਿੰਦੇ ਇਉਂ ਕਰੋ, ਇੱਕ ਬਾਟਾ ਤੇਲ ਦਾ ਭਰ ਦਿਓ, ਇਹਦੇ ਦੋਵਾਂ ਹੱਥਾਂ ਦੇ ਰੱਖ ਦਿਓ, ਬਾਜ਼ਾਰਾਂ ਵਿੱਚ ਬੜੀ ਸਾਜ ਧਾਜ ਕਰ ਦਿਓ, ਐਸੇ ਦ੍ਰਿਸ਼ ਕੇ ਬੰਦਾ ਦੇਖ ਕੇ ਉੱਥੇ ਹੀ ਖੜ ਜਾ ਭਰ ਦਿਓ। ਅਤੇ ਦੇਖੇ ਇਹਦੀ ਮਨ ਦੀ ਮਾਨਸਿਕ ਮੰਡਲ ਕਿਤੇ ਕੁ ਖੜਾ, ਇਹ ਪ੍ਰਲੋਭਨਾਂ 'ਚ ਭਰ ਹੁੰਦਾ ਤਾਂ ਨਹੀਂ, ਕਿਤੇ ਰਾਗ ਰੰਗ ਹੋ ਰਿਹਾ, ਕਿਤੇ ਨਾਚ ਗਾਣੇ ਹੋ ਰਿਹਾ, ਕਿਤੇ ਬਾਜ਼ਾਰ ਲੱਗੇ, ਨਮੈਸ਼ਾਂ ਲੱਗੀਆਂ ਹੋਈਆਂ, ਬਹੁਤ ਕੁਛ। ਅਤੇ ਹੁਣ ਦੁਆਲੇ ਦੋ ਤਲਵਾਰ ਵਾਲੇ ਨੰਗੀ ਤਲਵਾਰਾਂ ਦੇ ਪੈਰਾਂ, ਅਤੇ ਜੇ ਤੇਲ ਡੁੱਲ ਜਾਏ ਮਰ ਕੇ ਤਲਵਾਰ ਧੋਣ ਵੱਢ ਕੇ ਲਾਇਆ, ਅਤੇ ਸਾਹ ਨੇ ਹੁਣ ਘੁੰਮਿਆ ਅਕਸਰ ਤਾਂ ਕਮਾਈ ਕੀਤੀ ਸੀ, ਅਤੇ ਤੇਲ ਦਾ ਤੁਪਕਾ ਨਾ ਡੋਲਿਆ, ਕਿਉਂਕਿ ਜਿਹਦਾ ਦ੍ਰਿਸ਼ਟੀ ਇੱਧਰ ਜਾਂਦੀ ਡੋਲਦਾ, ਅਤੇ ਆ ਗਿਆ। ਕਹਿੰਦੇ ਆ ਜਾ ਗਈ, ਫਿਰ ਸਾਧ ਸੰਗਤ ਜੀ ਇਹਦੇ 'ਤੇ ਕਿਰਪਾ ਹੋ। ਸੋ ਇਸ ਕਰਕੇ ਸਾਧ ਸੰਗਤ ਜੀ ਪਿਛਲਾ ਯੁਗ ਲੈ ਲਓ, ਹੁਣ ਲੈ ਲਓ, ਗਾਹਾਂ ਲੈ ਲਓ, ਬਿਨਾਂ ਪ੍ਰੀਖਿਆ 'ਤੇ ਤਾਂ ਅਸੀਂ ਕਿਸੇ ਨੂੰ ਵੀ ਕੁਝ ਨਹੀਂ ਮਿਲਿਆ। ਇਸ ਵਾਸਤੇ ਹੁਣ ਅਸੀਂ ਆਪਣੇ ਮਨ ਦੇ ਆਪੇ ਉਸਤਾਦ ਬਣੇ ਹੋਏ ਹਾਂ, ਇਉਂ ਗੱਲ ਨਹੀਂ ਬਣਦੀ। ਇਹ ਤਾਂ ਕਸਵੱਟੀ ਦੇ ਉੱਤੇ ਲੱਗ ਕੇ ਹੀ ਪਤਾ ਲੱਗਦਾ ਕਿ ਕਿੰਨੇ ਕੁ ਪਾਣੀ ਵਿੱਚ ਹਾਂ। ਕਬੀਰ ਕਸੌਟੀ ਰਾਮ ਕੀ ਝੂਠਾ ਡਿਜਨ ਕੋਏ, ਆਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ, ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਸਭ ਆਤਮ ਰਾਮ ਪਛਾਣਿਆ,
ਜਦੋਂ ਫਿਰ ਦ੍ਰਿਸ਼ਟੀ ਮਿਲ ਜਾਂਦੀ ਹੈ, ਦਵੈਤਵਾਦ ਖਤਮ ਹੋ ਜਾਂਦਾ, ਸਾਰਿਆਂ 'ਚ ਰਮੇ ਹੋਏ ਆਤਮਾ ਨੂੰ ਪਛਾਣਦੇ ਹੈ ਕਿ ਕਿਹਨੂੰ ਬੁਰਾ ਕਹਿਣਾ, ਕਿਹਨੂੰ ਭਲਾ ਕਹਿਣਾ ਹੈ, ਤਾਂ ਉਹੀ ਹੈ ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਇਹ ਧਾਰਨਾ ਉਹਨਾਂ ਗਿਆਨਵਾਨਾਂ ਦੀ ਬਣ ਜਾਂਦੀ ਹੈ।
ਇੱਕ ਰਵਿਆ ਇੱਕੋ ਓਤ ਪੋਤ,
ਰਵਿਆ ਵਿਆਪਕ, ਜਿਵੇਂ ਓਤ ਪੋਤ ਤਾਣਾ ਬਾਣਾ ਹੁੰਦਾ ਨਾ, ਤਾਣੇ ਪੇਟੇ ਦੀ ਨਿਆਈ, ਉਹ ਸਾਰਿਆਂ ਵਿੱਚ ਨਿਰੰਕਾਰ ਪਰਮਾਤਮਾ ਦੀ ਜੋਤ ਨੂੰ ਦੇਖਦੇ ਹਨ।
ਇੱਕ ਦੇਖਿਆ ਇੱਕ ਮੰਨਿਆ,
ਉਹਨਾਂ ਦੀ ਦ੍ਰਿਸ਼ਟੀ ਦਵੈਤ ਤੋਂ ਰਹਿਤ ਹੋ ਗਈ, ਇੱਕੋ ਹੀ ਨੂੰ ਦੇਖਦੇ ਆ, ਇੱਕੋ ਨੂੰ ਮੰਨਦੇ ਹਨ।
ਇੱਕੋ ਸੁਣਿਆ ਸਰਵਣ ਸਰੋਤ,
ਆਪਣੇ ਕੰਨਾਂ ਨਾਲ ਸੁਣਦੇ, ਫਿਰ ਉਹ ਰਾਗ ਰਲੀਆਂ ਆ ਰਿਕਾਰਡ ਗੰਦੇ, ਨਾ ਤਾਂ ਗੰਦੀਆਂ ਫਿਲਮਾਂ ਦੇਖਦੇ ਆ, ਨਾ ਗੰਦੇ ਗੀਤ ਸੁਣਦੇ ਆ, ਨਾ ਇਹਨਾਂ ਗੰਦੇ ਲੋਕਾਂ ਦੀ ਕੋਈ ਗੱਲ ਮੰਨਦੇ ਆ, ਉਹਨਾਂ ਦੀ ਭਾਵਨਾ ਤਾਂ ਐਸੀ ਦ੍ਰਿੜ ਬਣ ਜਾਂਦੀ ਹੈ।
ਜਨ ਨਾਨਕ ਨਾਮ ਸਲਾਹੇ ਤੂੰ,
ਪਾਤਸ਼ਾਹ ਕਹਿੰਦੇ ਆ ਜਿਹੜੇ ਜਨ ਹਨ ਉਹਦੇ ਦਾਸ ਬਣ ਗਏ, ਜੇ ਜਨ ਬਣਨਾ ਚਾਹੁੰਦੇ ਆ ਇੱਕੋ ਇੱਕ ਤਰੀਕਾ, ਉਹਦੇ ਨਾਮ ਦੁਆਰਾ ਉਹਦੀ ਫਲੋਤਾ ਉਸਤਤ ਕਰਨਾ ਕਰੋ।
ਸੱਚ ਸੱਚੇ ਸੇਵਾ ਤੇਰੀ ਹੋਤ,
ਇਹ ਸੱਚੇ ਬਣ ਕੇ ਉਹਦੀ ਸੇਵਾ ਹੁੰਦੀ ਹੈ, ਜਿਹੜਾ ਝੂਠਾ ਉਹਦੀ ਸੇਵਾ ਕਿੱਥੋਂ ਕਰੇ। ਜੇ ਉਹ ਸੱਚਾ ਆ, ਸੱਚ ਨਾਲ ਸੱਚ ਰਲੂਗਾ, ਸੱਚ ਮੈਂ ਝੂਠਾ ਰਲਣਾ ਨਹੀਂ, ਪ੍ਰਕਾਸ਼ ਨਾ ਨਹੀਂ ਰੱਜ ਮੇ ਰਲੂਗਾ, ਬਹੁਤ ਮੁਸ਼ਕਲ ਹੈ। ਇਸ ਵਾਸਤੇ ਕਹਿੰਦੇ ਆ ਕਿ ਆਪ ਜੀ ਸੱਚੇ ਹੈ, ਸੱਚੇ ਬਣ ਕੇ ਤੇਰੀ ਸੇਵਾ ਹੁੰਦੀ, ਸੱਚਾ ਕਦੋਂ ਮੰਨਦਾ? ਜਦੋਂ ਮਨ ਚੋਂ ਸਾਰੀ ਭਰਮ ਬਿਰਤੀ ਨਿਵਿਰਤ ਹੋ ਜਾਂਦੀ ਹੈ, ਝੂਠ ਇਹ ਜਿੰਨਾ ਵੀ ਕੂੜ ਪਸਾਰਾ ਖਤਮ ਹੋ ਜਾਂਦਾ, ਫਿਰ ਉਹਦੀ ਸੇਵਾ ਹੁੰਦੀ ਇਹ ਸਾਧ ਸੰਗਤ ਜੀ ਅੰਤਨ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿਚਾਰ ਸੁਣੇ ਔਰ ਕਮਾਈ ਵਾਲੇ ਉਹਨੇ ਮਹਾਂਪੁਰਖਾਂ ਦੇ ਬਚਨ ਸੁਣੇ ਜਿਹਨਾਂ ਨੇ ਇਸ ਸ਼ਬਦ ਦੀ ਕਮਾਈ ਕੀਤੀ, ਚਾਹੇ ਉਹ ਕਿਸੇ ਮਤ ਨੂੰ ਤੰਗ ਕਰਦੇ ਆ, ਜਿਹਨਾਂ ਨੇ ਵੀ ਕਮਾਈ ਕੀਤੀ ਉਹਦੀ ਬਖਸ਼ਿਸ਼ ਦੇ ਪਾਤਰ ਬਣ ਗਏ ਪਰਮਾਤਮਾ ਦੇ ਗਲਤ ਦਵੈਸ਼ਤਾਨ ਨੂੰ ਅਸੀਂ ਜਿਹੜਾ ਵੀ ਉਹਦੀ ਖਿਦਮਤ ਕਰਦਾ ਉਹਦੇ 'ਤੇ ਉਹਦੀ ਬਖਸ਼ਿਸ਼ ਹੋ ਜਾਂਦੀ। ਗੁਰੂ ਮਹਾਰਾਜ ਆਪ ਪਰਮੇਸ਼ਰ ਸਰੂਪ ਹੈ, ਉਹਨਾਂ ਦੇ ਅੰਦਰ ਵੀ ਐਸੀ ਨਹੀਂ ਇਕੱਤਵ ਏਕਤਾਲੀ ਵਿਰਤੀ ਹੈ, ਤਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸੰਤ ਕਿਹੜੀ ਜਾਤ ਦਾ ਸੀ, ਕਿਹੜੇ ਧਰਮ ਦਾ ਸੀ, ਕਿ ਮਹਾਰਾਜ ਨੇ ਜਿਹੜੇ ਵੀ ਗਿਆਨਵਾਨ ਸੀਗੇ ਉਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਥਾਨ ਬਖਸ਼ਿਸ਼ ਕੀਤਾ। ਇਸ ਕਰਕੇ ਗੁਰਬਾਣੀ ਅੰਦਰ ਗੁਰੂ ਸਾਹਿਬਾਂ ਦੀ ਆਪਣੀ ਬਾਣੀ, ਸੰਤਾਂ ਦੀ ਬਾਣੀ, ਭਗਤਾਂ ਦੀ ਬਾਣੀ, ਇਹ ਤਿੰਨਾਂ ਦੀ ਬਾਣੀ ਦਾ ਸੁਮੇਲ ਇਹ ਮਹਾਰਾਜ ਨੇ ਤਰਵੈਣੀ ਬਣਾਈ ਹੈ। ਅਤੇ ਪ੍ਰਯਾਗਰਾਜ ਇੱਕ ਤਾਂ ਉਹ ਨੇ ਜਿੱਥੇ ਗੰਗਾ ਜਮੁਨਾ ਸਰਸਤੀ ਮਿਲਦੀਆਂ, ਇਹ ਜਿਹੜੀ ਗੁਰਬਾਣੀ ਰੂਪੀ ਤਰਵੈਣੀ ਹੈ ਇਹਦੇ ਤਿੰਨ ਬੈਠੇ ਆ, ਗੁਰੂ ਸਾਹਿਬ ਆ, ਸੰਤ ਆ ਅਤੇ ਭਗਤ ਆ, ਤਿੰਨਾਂ ਦੀ ਇਹ ਬਾਣੀ। ਜੇ ਕੋਈ ਆਪਣੇ ਪ੍ਰਚਾਰ ਦੁਆਰਾ ਇਹਨੂੰ ਅੱਡ ਕਰਨਾ ਚਾਹੁੰਦਾ ਪੂਰੇ ਪੱਲੇ ਕੀ ਹੋਊਗਾ, ਜਾ ਕੇ ਪਿੱਤਰ ਹੈ ਅੰਤਰਾ ਜੈਸੇ ਪਾਸ ਪੈਸੇ ਹੋਏ ਨਾ। ਜਿਹੜਾ ਮਹਾਂਪੁਰਖਾਂ ਦੇ ਅੰਦਰ ਇਹ ਭੇਦਵਾਦ ਪੈਦਾ ਕਰਦਾ, ਮਹਾਰਾਜ ਕਹਿੰਦੇ ਉਹ ਮਨੁੱਖ ਨਹੀਂ ਉਹ ਪਸ਼ੂ। ਇਸ ਵਾਸਤੇ ਇਹ ਤਾਂ ਭੇਦ ਅੰਤਰ ਨੂੰ ਮਿਟਾਉਣ ਵਾਲੀ ਬਾਣੀ ਹੈ, ਏਕਤਾ ਅਤੇ ਪਿਆਰ ਸਤਿਕਾਰ ਸ਼ਰਧਾ ਭਾਵਨਾ ਨੂੰ ਪੈਦਾ ਕਰਨ ਵਾਲੀ ਬਾਣੀ ਹੈ, ਪਰ ਅਸੀਂ ਇਹਦੀ ਤਾਬਿਆ ਬਹਿ ਕੇ ਦਵੈਤਵਾਦ ਦਾ ਪ੍ਰਚਾਰ ਕਰ ਕਰਕੇ ਇਤਿਹਾਸ ਦੇ ਉੱਤੇ ਬਾਣੀ 'ਤੇ ਉਟਾਂਕਣ ਕਰ ਕਰਕੇ, ਬਾਣੀ ਪੜ੍ਹਨ ਵਾਲਿਆਂ 'ਤੇ ਉਟਾਂਕਣ ਕਰ ਕਰਕੇ ਗੁਰੂ ਨਾਨਕ ਦੀ ਸਿੱਖੀ ਨੂੰ ਗੁਰੂ ਨਾਨਕ ਦੇ ਉੱਪਰ ਕੱਢ ਦਿੱਤਾ। ਲੋੜ ਹੈ ਗੁਰਬਾਣੀ ਦਾ ਜੋ ਸਹੀ ਰੂਪ ਦਾ ਪ੍ਰਚਾਰ ਹੋਵੇ, ਤਾਂ ਜੋ ਜਿੰਨੀ ਵੀ ਸੰਗਤ ਹੈ ਉਹ ਮਹਾਰਾਜ ਦੇ ਘਰ ਨਾਲ ਜੁੜ ਜਾਏ, ਇਹਦੇ ਵਿੱਚ ਹੀ ਲਾਭ ਹੈ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਕੈਸਾ ਪਵਿੱਤਰ ਏਕਤਾ ਦਾ ਸਿਧਾਂਤ ਪਿਆਰ ਦਾ ਬਖਸ਼ਿਸ਼ ਕੀਤਾ, ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਆਈ ਸੰਗਤ ਨੂੰ ਜੀ ਆਇਆਂ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਸਭ ਨੂੰ ਨਾਮ ਦਾ ਸਿੱਖੀ ਦਾ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ, ਪ੍ਰਬੰਧਕਾਂ ਦਾ ਸੰਗਤਾਂ ਦਾ ਸਮੂਹ ਸੇਵਾਦਾਰਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ